ਸਤਨਾਮ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੇ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੇ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੇ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੇ ਹਰ ਗੁਣ ਕਹਿ ਨਾ ਸਕੋ ਬਨਵਾਰੇ ਹਮ ਪਾਪੀ ਪਾਥਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੇ ਰਹਾਓ ਜਨਮ ਜਨਮ ਕੇ ਲਾਗੇ ਬਿਖ ਮੋਰਚਾ ਲਗ ਸੰਗਤ ਸਾਧ ਸਵਾਰੇ ਜੋ ਕੰਚਨ ਬੈਸੰਤਰ ਤਾਇਓ ਮਲ ਕਾਟੇ ਕਟਤ ਉਤਾਰੇ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਉਰ ਤਾਰੇ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੇ ਹਰ ਹਰ ਅਗਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੇ ਜਨ ਕੋ ਕਿਰਪਾ ਕਰੋ ਜਗ ਜੀਵਨ जन नानक पैज सवारे हर हर अगम अगाध बोध अपरंपर पुरख अपारे जन को कृपा करो जग जीवन जन नानक पैज सवारे।
वाहिगुरु जी का खालसा वाहिगुरु जी की फतेह। गुरु रूप गुरु की साजी रवाजी गुरु स्वरूप गुरु खालसा सत संग जी सोडी सुल्तान तन तन सतगुरु रामदास पातशाह महाराज साढ़े ते कृपा करके सानू परिपूर्ण परमात्मा दे अगे अरदास करन दा ढंग दसदे हन। ये समुचे शब्द का सेंट्रल आइडिया कह लो नचोड़ कह लो वो ये है हर गुण कह ना सको बनवारी। बनवारी तो भाव है संसार बाग का बालक। ये संसार एक बाग है जिमें बाग दे विच आपां फुल लगे वेखदे आ उन्हां फुलां दी सुगंधी भी आउंदी है ते फुलां नाल कंडे भी लगे हुए हन। इसे प्रकार इस संसार बाग विच कई नाम नाल रंगियां हुई रूहां परमेश्वर नाल प्यार वाले गुरमुख फुलां दे मनिंद ने। भावें को फुल नूं तोड़े भावें को फुल दे कोल खलोवे वो अपने सुभाव के मुताबिक सुगंधी देंदे ने पर कंडा किसी का लिहाज नहीं करता। इस तरह परमेश्वर के प्यारे नूं भावें आपां बुरा कहीए भावें भला कहीए वो अपने सुभाव के मुताबिक सानू नेकी की सुगंधी देंदे ने। मेरे सामने एक दृष्टांत आ गया। इसे विसाख के महीने के विच जो आना आपा सिख पंथ विच बाबा वीर सिंह नरंगाबादी नूं याद करते हैं जिन्हां दी शहीदी 27 विसाख नूं होई। लाहौर दरबार तो 10,000 फौज बाबा वीर सिंह नूं खत्म करन वास्ते तुरी। बाबा वीर सिंह ने अपने साथियों नूं आख्या गुरमुखो आपां नूं गुरु ने सेवा का मौका बख्शिया है सेवा का मौका जान नहीं देना। अज इउं करो जिन्हें भी अपने कोल कड़ाए पए ने उन्हां सारिआं कड़ाइआं दे विच दाल कड़ाह प्रसाद जिहड़ियां देगां बाकी वेलियां ने उन्हां विच गर्म पानी करके रख दिओ। प्रसाद अज खुले वरत रखणे ने क्योंकि लाहौर तो संगतां बहुत आ रही ने। बाबा जी किवें कहिंदे आपणे ने लेकिन राज दा माध होण करके उन्हां नूं आपणे दिसदे नहीं। उन्हां ने आपणे ते हमला करना है आपणे शरीर शांत हो जाणे ने आपणे प्राणा ने पंखेरू हो जाणा है ते आपां गुरु नानक दे चाकर ते चाकर दा भाव हुंदा चार नाल सेवा करनी। उस मौके आपणे तो उठ के पानी गर्म नहीं होना आपणे तो दाल नहीं बननी क्योंकि आपां शरीर छड्ड जाणा है ते जदों ओह डेरे जाण के वड़े ते उहनां नूं लंगर प्रसाद ना मिलिया ते आपणे सिर दोष लगेगा। ਉਹ ਮਾਰਨ ਵਾਸਤੇ ਆ ਰਹੇ ਨੇ ਅਤੇ ਜਿਨ੍ਹਾਂ ਨੇ ਮਾਰਨ ਵਾਸਤੇ ਆਉਣਾ ਉਹਨਾਂ ਵਾਸਤੇ ਇਹ ਲੰਗਰ ਤਿਆਰ ਕਰ ਰਹੇ ਨੇ। ਕਹਿਣ ਤੋਂ ਭਾਵ ਬੁਰੇ ਨਾਲ ਪਰ ਨੇਕੀ ਕਰਨੀ, ਮਾਫ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਸੰਤ ਉਹ ਹੈ ਜਿਹੜਾ ਬੁਰਿਆਂ ਦੇ ਨਾਲ ਵੀ ਭਲਾ ਵਰਤਦਾ ਹੈ। ਆਪਾਂ ਨੂੰ ਗੁਰਮੁਖੋ ਕੋ ਮਾੜੀ ਜੀ ਗੱਲ ਕਹਿ ਦੇ ਤਾਂ ਆਪਾਂ ਤਾਂ ਘਰ ਛੱਡ ਕੇ ਆਉਂਦੇ ਹਾਂ ਵੀ ਮੈਨੂੰ ਇਹਨੇ ਆਖਿਆ ਕਿਉਂ। ਸੰਤ ਉਹ ਹੈ ਜਿਹੜਾ ਬੁਰੇ ਦਾ ਵੀ ਭਲਾ ਕਰੇ। ਇਸ ਕਾਰਨ ਕਰਕੇ ਪਾਤਸ਼ਾਹ ਨੇ ਸੰਸਾਰ ਨੂੰ ਬਾਗ ਕਿਹਾ ਅਤੇ ਸੰਸਾਰ ਬਾਗ ਦੇ ਮਾਲੀ ਪਰਮਾਤਮਾ ਨੂੰ ਬਨਵਾਰੀ ਕਿਹਾ ਹੈ। ਹਰ ਗੁਣ ਕਹਿ ਨਾ ਸਕੋ ਬਨਵਾਰੀ। ਹੇ ਸੰਸਾਰ ਬਾਗ ਦੇ ਮਾਲਕ ਵਾਹਿਗੁਰੂ, ਮੈਂ ਤੇਰੇ ਗੁਣਾਂ ਨੂੰ ਕਹਿਣ ਦਾ ਯਤਨ ਤਾਂ ਕਰਦਾ ਪਰ ਤੇਰੇ ਗੁਣ ਕਿੰਨੇ ਕੁ ਨੇ ਮੈਥੋਂ ਕਹਿ ਨਹੀਂ ਜਾਂਦੇ। ਮੇਰੇ 'ਤੇ ਮਿਹਰ ਕਰ। ਜਿਵੇਂ ਇਹਨੂੰ ਸਤਿਗੁਰੂ ਪਾਤਸ਼ਾਹ ਨੇ ਖੁਲਾਸੇ ਦੇ ਸਹਿਤ ਬਿਆਨ ਕੀਤਾ ਹੈ, ਜਿਵੇਂ ਹਜ਼ੂਰ ਰਹਿਮਤ ਕਰਦੇ ਨੇ, ਸਰਵਣ ਕਰੀਏ, ਮਨ ਦੇ ਖੰਡਾ ਨੂੰ ਰੋਕੀਏ ਅਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ।
ਰਾਗ ਮਾਲਾ ਦੇ ਮੁਤਾਬਕ ਤਨਾਸਰੀ ਮਾਲ ਕੌਸ਼ਕ ਰਾਗ ਦੀ ਰਾਗਨੀ ਹੈ, ਪਰ ਸਤਿਗੁਰੂ ਪਾਤਸ਼ਾਹ ਨੇ ਇੱਕ ਤਕਨੀਕ ਵਰਤੀ ਵੀ ਭਾਵੇਂ ਸੋਠ ਰਾਗਨੀ ਹੈ ਭਾਵੇਂ ਤਨਾਸਰੀ ਰਾਗਨੀ ਹੈ, ਇਹਨਾਂ ਸਾਰਿਆਂ ਨੂੰ ਰਾਗ ਕਹਿ ਕਰਕੇ ਸਨਮਾਨ ਦਿੱਤਾ ਹੈ। ਇਉਂ ਧਨਾਸਰੀ ਰਾਗ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਪਹਿਲੇ ਕਰ ਸੁਰਤਾਲ ਵਿੱਚ ਇਹ ਸ਼ਬਦ ਦਾ ਉਚਾਰਨ ਕਰਦੇ ਨੇ। ਚੌਪ ਦੇ ਇਹ ਅੱਗੇ ਜਿਹੜੇ ਸ਼ਬਦ ਨੇ ਇਹ ਚਾਰ ਚਾਰ ਚਰਨਾਂ ਵਾਲੇ ਹੋਣਗੇ, ਚੌ ਡੈਸ਼ ਪਦੇ। ਆਮ ਕਰਕੇ ਕਈ ਵਾਰ ਕਾਹਲੀ ਨਾਲ ਕਈ ਗੁਰਮੁਖ ਵੀਰ ਭੈਣਾਂ ਚੌਪ ਦੇ ਪੜ੍ਹਦੇ ਨੇ, ਚੌਪ ਦੇ ਨਹੀਂ, ਚੌ ਪਦੇ, ਚੌ ਤੋਂ ਭਾਵ ਚਾਰ, ਪਦੇ ਚਰਨ। ਇਉਂ ਚਾਰ ਚਰਨਾਂ ਵਾਲੇ ਇਹ ਸ਼ਬਦ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਉਚਾਰਨ ਤੇ ਰੱਖਿਆ ਕਰਦਾ, ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਜੋ ਹਰ ਸੇਵੈ ਹੈ ਸੰਤ ਭਗਤ।
ਪਰਿਪੂਰਨ ਪਰਮਾਤਮਾ ਜਿਹੜੇ ਸੰਤ ਭਗਤ ਨੂੰ ਚੇਤੇ ਕਰਦੇ ਹਨ,
ਤਿਨਕੇ ਸਭ ਪਾਪ ਨਿਵਾਰੇ।
ਬਹੁਤ ਵੱਡਾ ਗੁਣ ਹੈ, ਇਹ ਨਹੀਂ ਵੀ ਇਹਨੇ ਇੰਨੇ ਪਾਠ ਕੀਤਾ ਅਤੇ ਇਹਦੇ ਇੰਨੇ ਪਾਪ ਕੱਟਣੇ ਨੇ, ਇਹਨੇ ਇੰਨਾ ਕੀਤਾ ਅਤੇ ਇਹਦੇ ਇੰਨੇ ਕੱਟਣੇ ਨੇ। ਤੇਰੇ ਵਿੱਚ ਬਹੁਤ ਵੱਡਾ ਵਾਧਾ ਹੈ ਵੀ ਉਹਦੇ ਤਮਾਮ ਪਾਪ ਤੂੰ ਨਿਵਰਤ ਕਰ ਦੇਣਾ ਹੈ, ਉਹਨੂੰ ਤੂੰ ਮਾਫ਼ ਕਰ ਦੇਣਾ ਹੈ। ਭਗਤਾਂ ਦੇ ਸੰਬੰਧ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਪੌੜੀ ਲਿਖੀ ਹੈ ਜਿਹਦੇ ਵਿੱਚ ਉਹਨਾਂ 30 ਭਗਤਾਂ ਦਾ ਜ਼ਿਕਰ ਕੀਤਾ, ਵੱਖ ਵੱਖ ਮਹਾਂਪੁਰਸ਼ਾਂ ਦਾ, ਜਿਸ ਤਰ੍ਹਾਂ ਬਾਬਾ ਧਰੂ ਜੀ, ਬਾਬਾ ਪ੍ਰਹਲਾਦ ਜੀ, ਬਾਬਾ ਕਬੀਰ ਜੀ। ਇਸੇ ਪ੍ਰਕਾਰ ਉਹ ਸ਼੍ਰੇਣੀ ਦੇ ਵਿੱਚ ਇੱਕ ਭਗਤ ਦਾ ਜ਼ਿਕਰ ਵੀ ਹੈ, ਬੇਣੀ ਭਗਤ ਦਾ। ਉਹ ਕਹਿੰਦੇ ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵਲਾਵੈ। ਗੁਰੂ ਦੇ ਦੱਸੇ ਉਪਦੇਸ਼ ਦੇ ਮੁਤਾਬਕ ਇੱਕ ਬੇਣੀ ਨਾਮ ਦਾ ਭਗਤ ਇਕਾਂਤ ਵਿੱਚ ਜਾ ਕਰਕੇ ਪਰਮਾਤਮਾ ਦਾ ਨਾਮ ਲੈਂਦਾ। ਕਰਮ ਕਰੇ ਅਧਿਆਤਮੀ, ਹੋਰ ਤਾਂ ਕਿਸੇ ਨਾਲ ਅਲੱਖ ਰਖਾਵੈ। ਭਗਤੀ ਨਿਸ਼ਾਨੀ ਪ੍ਰਭੂ ਦੀ ਪ੍ਰਾਪਤੀ ਵਾਸਤੇ, ਪ੍ਰਭੂ ਦੇ ਚਿੰਤਨ ਕਰਨ ਵਾਸਤੇ ਕੰਮ ਕਰਦਾ ਪਰ ਕਿਸੇ ਨੂੰ ਦੱਸਦਾ ਨਹੀਂ। ਆਪਾਂ ਗੁਰੂ ਪਿਆਰੂ ਕਰਦੇ ਘੱਟ ਹਾਂ ਅਤੇ ਪ੍ਰਾਪੇ ਗੰਢਾ ਜ਼ਿਆਦਾ। ਜਿਹਨੂੰ ਅੰਗਰੇਜ਼ੀ ਵਿੱਚ ਬਹੁਤ ਸੁੰਦਰ ਲਿਖਿਆ, ਐਨ ਐਮਪਟੀ ਮੈਸੇਜ ਮੇਕਸ ਮੱਚ ਨਾਇਸ। ਸ਼ੀਸ਼ੀ ਖਾਲੀ ਵਿਸਲ ਜ਼ਿਆਦੀ ਹੈ ਖਾਲੀ, ਪਰ ਉਹ ਜਿਹੜਾ ਗੁਰਮੁਖ ਹੈ ਕਰਮ ਕਰੇ ਅਧਿਆਤਮੀ, ਹੋਰ ਕਿਸੇ ਨਾਲ ਅਲੱਖ ਲਿਖਾਵੇ ਕਿਸੇ ਨਾਲ ਗੱਲ ਹੀ ਨਹੀਂ ਕਰਦਾ। ਅਤੇ ਘਰ ਵਾਲੀ ਪੁੱਛਦੀ ਵੀ ਸਵਾਮੀ ਜੀ ਬੜੇ ਟਾਈਮ ਨਾਲ ਜਾਂਦੇ ਹੋ, ਕਹਿੰਦੇ ਭਾਗਾਂ ਵਾਲੀਏ ਡਿਊਟੀ ਮਿਲ ਗਈ, ਡਿਊਟੀ ਕਾਹਦੀ ਡਿਊਟੀ ਹੈ, ਮੈਂ ਰਾਜੇ ਕੋਲ ਕੰਮ ਕਰਦਾ ਹੈ। ਹੁਣ 2-4 ਮਹੀਨੇ ਲੰਘੇ ਅਤੇ ਘਰ ਵਾਲੀ ਧਰਮ ਪਤਨੀ ਕਹਿਣ ਲੱਗੀ ਸਵਾਮੀ ਜੀ ਰਾਜਾ ਤੁਹਾਨੂੰ ਤਨਖਾਹ ਨਹੀਂ ਦਿੰਦਾ, ਵੀ ਤੁਸੀਂ ਕਹਿੰਦੇ ਮੈਨੂੰ ਡਿਊਟੀ ਮਿਲ ਗਈ ਹੈ ਅਤੇ ਡਿਊਟੀ ਦੇ ਮੁਤਾਬਕ ਤੁਹਾਨੂੰ ਅਫਜਾਨਾ ਵੀ ਮਿਲਣਾ ਚਾਹੀਦਾ ਹੈ। ਉੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਘਰ ਸਾਹਿਬ ਵੱਥੂ ਮੰਗੀਆਂ ਨੇ ਵਾਲ ਛਾਲ ਕਰਕੇ ਚਾਤ ਲੰਘਾਵੇ। ਘਰ ਵਾਲੇ ਕਹਿੰਦੀ ਜੀ ਦਾਲ ਮੁੱਕੀ ਹੈ, ਚੌਲ ਮੁੱਕੇ ਨੇ, ਹਲਦੀ ਹੈ ਨਹੀਂ। ਕਹਿੰਦਾ ਕੋਈ ਗੱਲ ਨਹੀਂ ਇਕੱਠੇ ਲੈ ਆਵਾਂਗੇ। ਘਰ ਸਾਹਿਬ ਵੱਥੂ ਮੰਗੀਆਂ ਨੇ ਵਾਲ ਛਾਲ ਕਰਕੇ ਚਾਤ ਲੰਘਾਵੇ। ਵੱਡਾ ਸਾਂਗ ਵਰਤਦਾ, ਪਰਮਾਤਮਾ ਨੇ ਵੱਡਾ ਕੌਤਕ ਰਚਾਇਆ। ਭਾਵੇਂ ਘਰਵਾਲੀ ਕਿੰਨਾ ਕਹਿੰਦੀ ਪਰ ਉਹਦਾ ਮਨ ਉਖੜਿਆ ਨਹੀਂ, ਆਪਣਾ ਉਖੜ ਜਾਂਦਾ ਹੈ। ਉਹ ਇੱਕ ਮਨ ਪਰਮੇਸ਼ਰ ਧਿਆਵੇ, ਭਾਵੇਂ ਧਰਮ ਪਤਨੀ ਪਰਿਵਾਰ ਦੇ ਬੱਚੇ ਮੈਂਬਰ ਮੰਗਦੇ ਨੇ, ਉਹਦੀ ਬਿਰਤੀ 'ਚ ਖੰਡਾ ਨਹੀਂ ਆਇਆ। ਖੰਡਾ ਨਾ ਆਉਣਾ ਹੀ ਭਗਤੀ ਹੈ। ਵੱਡਾ ਸਾਂਗ ਵਰਤਦਾ, ਉਹ ਇੱਕ ਮਨ ਪਰਮੇਸ਼ਰ ਧਿਆਵੈ। ਇੱਥੇ ਬਸ ਨਹੀਂ, ਦੇ ਦਲਾਸਾ ਤੁਸ ਕੇ ਅਣਗਿਣਤੀ ਖਰਚੀ ਪਹੁੰਚਾਵੈ। ਆਪਾਂ ਗੁਰਮੁਖੋ ਦੇ ਬਣਦੇ ਨਹੀਂ, ਕਿਤੇ ਬਣ ਕੇ ਵੇਖਿਆ ਜੇ ਉਹ ਆਪਣੇ ਪਿਆਰੇ ਨੂੰ ਇਕੱਲਿਆਂ ਨਹੀਂ ਛੱਡਦਾ, ਉਹਦੇ ਅੰਗ ਸੰਗ ਰਹਿੰਦਾ। ਆਪਾਂ ਰੋਜ਼ਾਨਾ ਪੜ੍ਹਦੇ ਪਰ ਪਤਾ ਨਹੀਂ ਚੇਤੇ ਕਿਉਂ ਨਹੀਂ ਰੱਖਦੇ। ਦੁਕਾਲ ਅੰਗ ਪ੍ਰਣਾਸੀ ਦਿਆਲ ਅੰਗ ਸਰੂਪੇ ਸਦਾ ਅੰਗ ਸੰਗੇ, ਅਪੰਗੰ ਭੂਤੇ। ਇੱਕ ਤਾਂ ਨਾਲ ਰਹਿੰਦਾ, ਦੂਜਾ ਉਹ ਜੋ ਦਿੰਦਾ ਉਹਦੀ ਗਿਣਤੀ ਮਿਣਤੀ ਨਹੀਂ। ਬਾਕੀ ਤਾਂ ਸਾਲ ਬਾਅਦ ਇਨਕਰੀਮੈਂਟ ਲੱਗਦੀ ਹੈ ਨਾ, ਉਹ ਸਾਲ ਬਾਅਦ ਇਨਕਰੀਮੈਂਟ ਨਹੀਂ ਨਾ ਆਉਂਦਾ, ਉਹ ਦਿੰਦਾ ਹੈ ਨਾ ਵੀ ਮੁੜ ਕੇ ਲੋੜ ਹੀ ਨਹੀਂ ਰਹਿੰਦੀ। ਉੱਥੇ ਭਾਈ ਸਾਹਿਬ ਲਿਖਦੇ ਨੇ ਅਣਗਿਣਤੀ ਖਰਚੀ ਪਹੁੰਚਾਵੈ, ਗਿਣਤੀ ਤੋਂ ਰਹਿਤ ਉਹਨੂੰ ਦਾਤਾਂ ਦਿੱਤੀਆਂ। ਦੇ ਦਲਾਸਾ ਤੁਸ ਕੇ ਖੁਸ਼ ਹੋ ਗਿਆ, ਅਣਗਿਣਤੀ ਖਰਚੀ ਪਹੁੰਚਾਵੈ, ਗਿਣਤੀ ਮਿਣਤੀ ਤੋਂ ਰਹਿਤ ਉਹਨੂੰ ਸਾਰਾ ਕੋਈ ਦੇ ਦਿੱਤਾ। ਹੋਏ ਦਿਆਲ ਹੇਤ ਉਪਜਾਵੈ, ਭਗਤ ਜਨਾ ਜੈਕਾਰ ਕਰਾਵੈ। ਉਹਨੂੰ ਕਹਿੰਦੇ ਨੇ ਭਗਤ। ਮੇਰੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਵੀ ਜੋ ਹਰ ਸੇਵੈ ਸੰਤ ਭਗਤ, ਜਿਹੜੇ ਉਸ ਹਰੀ ਪਰਮਾਤਮਾ ਦੀ ਸੇਵਾ ਕਰਦੇ ਨੇ, ਸੰਤ ਜਨ ਭਗਤ ਜਨ
ਤਿਨ ਕੇ ਸਭ ਪਾਪ ਨਿਵਾਰੀ,
ਤਮਾਮ ਪਾਪਾਂ ਦੀ ਨਿਵਿਰਤੀ ਕਰ ਦਿੰਦਾ, ਨਿਵਾਰੀ ਤੋਂ ਪਾਪ ਨਿਵਿਰਤ ਕਰ ਦਿੰਦਾ, ਉਹਨਾਂ ਦਾ ਸੁਭਾਅ ਬਦਲ ਦਿੰਦਾ ਹੈ।
ਹਮ ਉਪਰ ਕਿਰਪਾ ਕਰ ਸਵਾਮੀ,
ਤੂੰ ਸਾਡਾ ਮਾਲਕ ਇਸ ਕਰਕੇ ਸਾਡੇ ਤੇ ਵੀ ਕਿਰਪਾ ਕਰ।
ਰੱਖ ਸੰਗਤ ਤੁਮ ਜੋ ਪਿਆਰੇ,
ਜਿਹੜੇ ਗੁਰਮੁਖ ਜਨ ਤੇਰੇ ਨਾਲ ਪਿਆਰ ਕਰਨ ਵਾਲੇ ਨੇ, ਮੈਨੂੰ ਉਹਨਾਂ ਦੀ ਸੰਗਤ ਬਖਸ਼। ਗੁਰਮੁਖ ਉਹ ਭਲਿਆਂ ਕੋਲ ਬਹਾਂਗੇ, ਖਿਆਲ ਭਲੇ ਹੋ ਜਾਣਗੇ, ਬੁਰਿਆਂ ਕੋਲ ਬਹਾਂਗੇ ਤੇ ਸਾਡੀ ਸੋਚ ਬੁਰੀ ਹੋ ਜਾਏਗੀ। ਇਸ ਕਰਕੇ ਬੇਨਤੀ ਪਾਤਸ਼ਾਹ, ਉਹ ਗੁਰਮੁਖ ਜਨ ਜਿਹੜੇ ਤੁਹਾਡੇ ਨਾਲ ਪਿਆਰ ਕਰਨ ਵਾਲੇ ਨੇ, ਸਾਨੂੰ ਉਹਨਾਂ ਦੀ ਸੰਗਤ ਬਖਸ਼। ਆਪਾਂ ਹਰ ਰੋਜ਼ ਭਾਵੇਂ ਸੁਣੀਏ ਭਾਵੇਂ ਬੋਲੀਏ। ਅਰਦਾਸ ਇੱਕ ਸ਼ਬਦ ਦੀ ਵਰਤੋਂ ਕਰਦੇ ਹਾਂ, ਸੇਈ ਪਿਆਰੇ ਵੇਲ ਜਿੰਨਾ ਮਿਲਿਆ ਤੇਰੇ ਨਾਮ ਚਿੱਤ ਆਵੇ। ਜਿਹੜਾ ਨਾਮ ਨਾਲ ਜੁੜਿਆ ਉਹਨੂੰ ਮਿਲਣ ਕਰਕੇ ਨਾਮ ਚੇਤੇ ਆਏਗਾ। ਸ਼ਰਾਬੀ ਨੂੰ ਮਿਲਾਂਗੇ ਸ਼ਰਾਬ ਚੇਤੇ ਆਏਗੀ, ਵਿਭਚਾਰੀ ਨੂੰ ਮਿਲਾਂਗੇ ਤੇ ਵਿਭਚਾਰ ਚੇਤੇ ਆਵੇਗਾ। ਇਸ ਕਰਕੇ ਬੇਨਤੀ ਕਰੀਏ ਹੇ ਵਾਹਿਗੁਰੂ, ਉਹ ਸੰਗਤ ਜਿਹੜੀ ਤੇਰੇ ਨਾਲ ਪਿਆਰ ਕਰਦੀ ਸਾਨੂੰ ਉਹਨਾਂ ਦਾ ਮਿਲਾਪ ਹੋਵੇ।
ਹਰ ਗੁਣ ਕਹਿ ਨਾ ਸਕੋ ਬਨਵਾਰੀ,
ਇਹ ਸੰਸਾਰ ਬਾਗ ਦੇ ਮਾਲਕ ਮੈਂ ਤੇਰੇ ਤਮਾਮ ਗੁਣਾਂ ਦੀ ਗਿਣਤੀ ਨਹੀਂ ਕਰ ਸਕਦਾ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਸਾਕੋ, ਤੂੰ ਠਾਕਰ ਊਚ ਭਗਵਾਨਾ, ਤੂੰ ਉੱਚਿਆਂ ਤੋਂ ਉੱਚਾ ਹੈ, ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਇਸ ਕਰਕੇ ਮੈਂ ਤੇਰੇ ਕਿਹੜੇ ਗੁਣ ਦਾ ਜ਼ਿਕਰ ਕਰਨਾ ਕਰਾਂ।
ਹਮ ਪਾਪੀ ਪਾਥਰ ਨੀਰ ਡੁਬਤ,
ਅਸੀਂ ਤਾਂ ਕੇਵਲ ਤੇ ਕੇਵਲ ਇੰਨਾ ਕਹਿ ਸਕਦੇ ਹਾਂ ਆਪਣੇ ਪਾਪਾਂ ਦੇ ਕਰਕੇ ਜਿਵੇਂ ਪੱਥਰ ਪਾਣੀ 'ਚ ਡੁੱਬਦਾ ਨਾ, ਇਸ ਪ੍ਰਕਾਰ ਅਸੀਂ ਇੰਨੇ ਪਾਪ ਕੀਤੇ ਅਸੀਂ ਪੱਥਰ ਵਰਗੇ ਹੋ ਗਏ, ਪੱਥਰ ਵਰਗੇ। ਇਹ ਤਸ਼ਬੀਹ ਇਹ ਤੁਲਨਾ ਗੁਰਦੇਵ ਨੇ ਪੱਥਰ ਨਾਲ ਕਿਉਂ ਕੀਤੀ ਹੈ? ਆਪਾਂ ਨੂੰ ਗੁਰਮੁਖੋ ਕੋਈ ਜਿੰਨਾ ਮਰਜ਼ੀ ਸਮਝਾ ਕੇ ਚਲਾ ਜਾਏ ਪਰ ਆਪਾਂ ਸਮਝਦੇ ਨਹੀਂ। ਭਾਈ ਸਾਹਿਬ ਨੇ ਲਿਖਿਆ ਨਾ ਬਾਰਾਂ ਵਿੱਚ, ਪੱਥਰ ਪਾਣੀ ਰੱਖੀਏ ਹੱਟ ਮੂਲ ਨਾ ਹੱਟੇ, ਕੁੱਤਾ ਰਾਜ ਭਾਲੀਏ ਚੱਕੀ ਚੱਟੇ। ਕੁੱਤਾ ਰਾਜ ਭਗਦਾ ਮਾਲਕ ਬਣ ਜਾਏ ਨਾ ਭਾਈ ਸਾਹਿਬ, ਭਾਈ ਗੁਰਦਾਸ ਜੀ ਦੀ ਭਾਸ਼ਾ ਮੁਤਾਬਕ ਉਹਦਾ ਚੱਕੀ ਚੱਟਣ ਦਾ ਸਵਾਰ ਨਹੀਂ ਜਾਂਦਾ। ਜਿਹੜਾ ਪੱਥਰ ਹੈ ਇਹਨੂੰ ਆਪਾਂ ਵੜਿਆਂ ਬੱਧੀ ਪਾਣੀ 'ਚ ਰੱਖੀਏ ਪਰ ਪੱਥਰ ਮੋਮ ਨਹੀਂ ਬਣਦਾ। ਇਸ ਕਾਰਨ ਕਰਕੇ ਆਪਣੇ ਆਪ ਨੂੰ ਪੱਥਰ ਤਾਂ ਕਿਹਾ ਵੀ ਸਾਨੂੰ ਬੜੇ ਗੁਰਮੁਖਾਂ ਨੇ ਆਖਿਆ ਛੱਡ ਦਿਓ ਮਾੜੀਆਂ ਆਦਤਾਂ, ਪਰ ਸਾਡੇ 'ਤੇ ਉਹਨਾਂ ਦਾ ਕੋਈ ਅਸਰ ਨਹੀਂ। ਹਮ ਪਾਪੀ ਪਾਥਰ ਨੀਰ ਡੁਬਤ, ਜਿਹੜਾ ਸੰਸਾਰ ਮੋਹ ਮਾਇਆ ਦਾ ਪਾਣੀ ਹੈ ਨਾ, ਅਸੀਂ ਇਹਦੇ ਵਿੱਚ ਡੁੱਬਦੇ ਜਾ ਰਹੇ ਹਾਂ।
ਕਰ ਕਿਰਪਾ ਪਾਖਣ ਹਮ ਤਾਰੇ,
ਕਰਕੇ ਸਾਡੇ 'ਤੇ ਕਰ ਕਿਰਪਾ ਅਤੇ ਸਾਡੇ ਵਰਗੇ ਪੱਥਰਾਂ ਨੂੰ ਤਾਰ, ਤੇਰੇ ਵਿੱਚ ਸਮਰੱਥਾ ਹੈ।
ਰਾਮ
ਦੇ ਕਰਕੇ ਦਇਆ ਕਰਦੇ ਨੇ।
ਜਨਮ ਜਨਮ ਕੇ ਲਾਗੇ ਬਿਖ ਮੋਰਚਾ,
ਸਾਨੂੰ ਕਈ ਜਨਮਾਂ ਦਾ ਵਿਸ਼ੇ ਵਿਕਾਰਾਂ ਦਾ ਜੰਗਾਲ ਲੱਗਾ ਹੋਇਆ ਹੈ। ਜਿਹੜਾ ਮੋਰਚਾ ਸ਼ਬਦ ਹੈ ਨਾ, ਇਹਦਾ ਅਰਥ ਸਾਡੇ ਵਿਦਵਾਨ ਵੀਰਾਂ ਨੇ ਕੀਤਾ ਜੰਗਾਲ। ਬਿਖ ਨਾਮ ਹੈ ਵਿਕਾਰਾਂ ਦਾ, ਸਾਨੂੰ ਕਈ ਜਨਮਾਂ ਦਾ ਵਿਸ਼ੇ ਵਿਕਾਰਾਂ ਦਾ ਜਾਲਾ ਜੰਗਾਲ ਲੱਗਾ ਹੋਇਆ। ਇਹਦੇ ਵਾਸਤੇ ਮੈਂ ਹਿੰਦੂ ਧਰਮ ਦੇ ਗ੍ਰੰਥਾਂ ਦੇ ਵਿੱਚੋਂ ਇੱਕ ਮਿਸਾਲ ਪੜ੍ਹੀ, ਬੜੀ ਭਾਵਪੂਰਤ। ਇੱਕ ਮਾਂਡਵ ਰਿਸ਼ੀ ਹੋਇਆ, ਮਾਂਡਵ ਇਹ ਉਹਦਾ ਤਖਰਸ ਸੀ, ਬੜਾ ਆਲਮ ਫਾਜ਼ਲ, ਬੜਾ ਵਿਦਵਾਨ, ਪਰ ਉਹ ਟਿਕ ਕੇ ਨਹੀਂ ਸੀ ਬਹਿੰਦਾ। ਦੋ ਮਿੰਟ ਇੱਥੇ ਬੈਠਾ, ਮੁੜ ਕੇ ਉੱਠ ਬੈਠਾ, ਮੁੜ ਕੇ ਫਿਰ ਬਹਿ ਗਿਆ, ਹਿੱਲੀ ਜਾਣਾ। ਉਸ ਵਿਦਵਾਨ ਮਾਨਵ ਪੰਡਿਤ ਰਿਸ਼ੀ ਦੇ ਕੋਲ ਬਹੁਤ ਸਾਰੇ ਵਿਦਿਆਰਥੀ ਪੜ੍ਹਦੇ, ਬੜਾ ਇੰਟੈਲੀਜੈਂਟ ਸੀ, ਬੜਾ ਆਲਮ ਫਾਜ਼ਲ ਸੀ। ਜਦੋਂ ਉਹਨੇ ਸੱਜੇ ਖੱਬੇ ਹੋਣਾ ਅਤੇ ਉਹਦੇ ਚੇਲਿਆਂ ਨੂੰ ਲੋਕਾਂ ਨੇ ਮਖੌਲ ਕਰਨਾ ਵੀ ਕਾਕਾ ਤੁਹਾਡਾ ਉਸਤਾਦ ਹੈ ਤਾਂ ਬੜਾ ਵਿਦਵਾਨ, ਕਿਤੇ ਉਹਨੂੰ ਬਹਿਣ ਦੀ ਇਜਾਜ਼ ਦੱਸੋ, ਡੱਡੂ ਤਾਂ ਟਪੋਸੀਆਂ ਮਾਰੀ ਜਾਂਦਾ। ਲੋਕਾਂ ਦੇ ਵਾਰ ਵਾਰ ਕਹਿਣ 'ਤੇ ਚੇਲਿਆਂ ਨੇ ਮਜਬੂਰ ਹੋ ਕੇ, ਸ਼ਾਗਿਰਦਾਂ ਨੇ ਆਪਣੇ ਉਸਤਾਦ ਨੂੰ ਆਖਿਆ, ਉਸਤਾਦ ਜੀ ਸਾਨੂੰ ਲੋਕਾਂ ਨੇ ਬੜਾ ਪਰੇਸ਼ਾਨ ਕੀਤਾ, ਤੁਸੀਂ ਸਾਡੇ ਉਸਤਾਦ ਹੋ, ਮੁਰਸ਼ਦ ਹੋ, ਅਤੇ ਬੇਨਤੀ ਇਉਂ ਹੈ। ਉਹ ਸਾਨੂੰ ਕਹਿੰਦੇ ਵੀ ਤੁਹਾਡੇ ਗੁਰੂ ਨੂੰ ਬਹਿਣ ਦੀ ਇਜਾਜ਼ ਨਹੀਂ, ਕੰਮ ਸੋਕਾ ਉਹਨੂੰ ਬਹਿਣ ਦੀ ਇਜਾਜ਼ ਤਾਂ ਸਿਖਾਓ ਨਾ। ਉਹ ਕਾਹਲਾ ਨਹੀਂ ਪਿਆ, ਕਹਿੰਦਾ ਪੁੱਤਰ इस गल का जवाब मैं तुहानू कल देंगा, अज मेरे को जवाब नहीं। उस परमेश्वर के प्यारे ने विद्वान ने एकागर चित होकर समाधि लाई। अगले दिहाड़े कहन लगा, पुत्र मेरे बस की बात नहीं, मैं इतों टेके नहीं बैठा जाना। कहिंदे जी की गल? वह कहिंदा दरअसल मेरा पिछला जन्म डड्डू का सी, ते जिवें डड्डू टप्पी जांदा ना, मेरे जो संस्कार नहीं भरे। और गुरमुखो मांडव डड्डू नूं कहिंदे ने, इस करके भावें वह विद्वान सी पर उहदा आम लोगों च नाम प्रचलित होया मांडव ऋषि। मैं आम साधी तुहानूं उदाहरण दिंदा ना, कदे कदे आपां गुरु पातशाह नूं नतमस्तक होंने मत्था टेकदे आ ना, ते नोड करना किते गल नूं, आपां निक्के निक्के मासूम बच्चे लै के आउंदे, साडियां धीआं भैणां लै के आउंदियां ने, ते कई वार जदों वह बीबियां मातावां बच्चे नूं मत्था टकाउंदियां ने ना, उपर सिर नप नप के मत्था टकाउंदियां, पर टेकदा नहीं, जे टक्का करदियां रोण लग पैंदा। ਇਹ ਆਮ ਤੁਸੀਂ ਵੇਖਣਾ। ਅਤੇ ਕਈ ਬੱਚੇ ਇਹੋ ਜਿਹੇ ਵੇਖੇ ਨੇ ਵੀ ਮਾਂ ਨੇ ਮਾੜਾ ਜਿਹਾ ਸਿਰ ਨੂੰ ਹੱਥ ਲਾਇਆ, ਅਤੇ ਮਾਂ ਨੇ ਤਾਂ ਭਾਵੇਂ ਸਿਰ ਚੁੱਕ ਲਿਆ ਪਰ ਬੱਚੇ ਨੇ ਚੁੱਕਿਆ ਨਹੀਂ। ਬੱਚੇ ਦੋਵੇਂ ਅਣਜਾਣ ਨੇ, ਦੋ ਨੂੰ ਪਤਾ ਨਹੀਂ। ਮੇਰਾ ਆਪਣਾ ਅੰਦਾਜ਼ਾ ਹੈ ਵੀ ਜਿਹੜਾ ਬੱਚਾ ਮੱਥਾ ਨਹੀਂ ਨਾ ਟਿਕਦਾ, ਉਹਦੇ ਪੁਰਬਲੇ ਜਨਮ ਪਹਿਲਾਂ ਵੀ ਮਾੜੇ ਹੋਣਗੇ, ਉਹਦੇ ਸੰਸਕਾਰ ਉਹਦੇ 'ਤੇ ਹਾਵੀ ਨੇ। ਅਤੇ ਜਿਹੜਾ ਬੱਚਾ ਸਿਰ ਨਹੀਂ ਚੁੱਕਦਾ, ਉਹ ਪਹਿਲਾਂ ਵੀ ਨੇਕ ਹੋਵੇਗਾ ਪਰ ਥੋੜ੍ਹੀ ਬਹੁਤੀ ਕਸਰ ਰਹਿ ਗਈ, ਕਮੀ ਰਹਿ ਗਈ। ਉਹਨੂੰ ਦੁਬਾਰਾ ਇਹ ਜਨਮ ਤਾਂ ਮਿਲਿਆ ਵੀ ਉਹ ਪਹਿਲਾਂ ਕਮੀ ਤੈਨੂੰ ਦੂਰ ਕਰ ਲੈ। ਇਸ ਕਰਕੇ ਲਿਖਿਆ, ਜਨਮ ਜਨਮ ਕੇ ਲਾਗੇ ਵਿਖ ਮੋਰਚਾ, ਇਹ ਮੇਰੇ ਵਾਹਿਗੁਰੂ ਮੈਨੂੰ ਜਨਮਾਂ ਜਨਮਾਤਰਾਂ ਦਾ ਵਿਸ਼ੇ ਵਿਕਾਰਾਂ ਦਾ ਜੰਗਾਲ ਲੱਗਾ ਹੈ।
ਲਗ ਸੰਗਤ ਸਾਧ ਸਵਾਰੀ,
ਮੇਰੀ ਬੇਨਤੀ ਕਿ ਮੈਨੂੰ ਸਾਧ ਸੰਗਤ ਭੇਜ ਕੇ ਤੇ ਸਵਾਰ ਨਾ ਕਰ, ਮੇਰੇ ਜੀਵਨ ਦੀ ਸ਼ੈਲੀ ਬਦਲ ਜਾਵੇ।
ਜੋ ਕੰਚਨ ਬੈਸੰਤਰ ਤਾਇਓ,
ਜਿਵੇਂ ਸੋਨੇ ਦਾ ਕੰਮ ਕਰਨ ਵਾਲੇ ਵੀਰ ਸੋਨੇ ਨੂੰ ਅੱਗ ਵਿੱਚ ਗਰਮ ਕਰਦੇ ਹਨ, ਔਰ ਉਸ ਸੋਨੇ ਨੂੰ ਅੱਗ ਵਿੱਚ ਗਰਮ ਕਰਨ ਕਰਕੇ
ਮਲ ਕਾਟੀ ਕਟਤ ਉਤਾਰੇ,
ਉਹ ਸੋਨੇ ਨੂੰ ਜਿਵੇਂ ਉਹ ਗਰਮ ਕਰਦੇ ਤੇ ਉਹਦੇ ਚੋਂ ਮੈਲ ਨਿਕਲ ਜਾਂਦੀ ਹੈ। ਜਿਵੇਂ ਇਹਨਾਂ ਗੁਰਮੁਖਾਂ ਨੇ ਪਾਠ ਕੀਤਾ ਹੈ ਮਲ ਕਾਟੀ, ਇਹਦਾ ਪਾਠ ਇਸ ਤਰ੍ਹਾਂ ਵੀ ਹੁੰਦਾ ਹੈ। ਲੇਕਿਨ ਜਿਹੜੇ ਸੰਤ ਅਮੀਰ ਸਿੰਘ ਹੋਏ ਨੇ ਸੱਤੋ ਵਾਲੀ ਗਲੀ ਵਾਲੇ, ਉਹ ਇਹਦਾ ਪਾਠ ਇਕੱਠਾ ਕਰਦੇ ਸਨ ਮਲਕਾਟੀ। ਮੈਂ ਇਹਨਾਂ ਦਾ ਖੰਡਨ ਨਹੀਂ ਕੀਤਾ, ਮਤਾ ਤੁਸੀਂ ਕਹੋ ਵੀ ਪਾਠੀ ਨੂੰ ਪਾਠ ਭੁੱਲ ਗਿਆ, ਪਾਠ ਨਹੀਂ ਭੁੱਲਾ। ਇੱਕ ਪਠਾਂਤਰ ਭੇਦ ਹੈ, ਕਈ ਗੁਰਮੁਖ ਪਿਆਰੇ ਮਾਲ ਅੱਡ ਅਤੇ ਕਾਟੀ ਅੱਗ ਪੜ੍ਹਦੇ ਨੇ, ਅਤੇ ਕਈ ਸੰਪਰਦਾਵਾਂ ਦੇ ਵਿੱਚ ਇਸ ਪਾਠ ਨੂੰ ਇਕੱਠਾ ਕੀਤਾ ਜਾਂਦਾ। ਪਰ ਇਹਦਾ ਅਰਥ ਇਹ ਹੈ, ਜਿਵੇਂ ਸੋਨੇ ਨੂੰ ਅੱਗ ਵਿੱਚ ਗਰਮ ਕਰਕੇ ਉਹਦੀ ਮੈਲ ਕੱਟੀ ਜਾਂਦੀ ਹੈ ਨਾ, ਇਸੇ ਪ੍ਰਕਾਰ ਗੁਰਮੁਖੋ ਜਦੋਂ ਆਪਾਂ ਨੂੰ ਦੁੱਖ ਸੁੱਖ ਆਉਂਦਾ ਤਾਂ ਆਪਾਂ ਡੋਲ ਜਾਂਦੇ ਹਾਂ, ਦਰਅਸਲ ਸਾਨੂੰ ਉਹ ਗਰਮ ਕਰਦਾ। ਅਤੇ ਜੇ ਸਾਡੇ ਅੰਦਰ ਸਬਰ ਦਾ ਭੱਖ ਰਿਹਾ, ਜਿਹਨੂੰ ਟਾਲਰੇਸ਼ਨ ਕਹਿੰਦੇ ਆ, ਸਾਡੀ ਹੌਲੀ ਹੌਲੀ ਮੈਲ ਲਹਿ ਜਾਏਗੀ। ਜਿਵੇਂ ਸਾਡੇ ਉਹ ਸੋਨੇ ਦਾ ਕੰਮ ਕਰਨ ਵਾਲੇ ਵੀਰ ਕਠਾੜੀ 'ਚ ਪਾ ਕੇ ਸੋਨਾ ਗਰਮ ਕਰਦੇ ਨੇ ਨਾ, ਅਤੇ ਜਿੰਨਾ ਚਿਰ ਸੋਨਾ ਹਿੱਲੀ ਜਾਂਦਾ ਕਹਿੰਦੇ ਜੀ ਖੋਟ ਹੈ, ਅਤੇ ਜਦੋਂ ਉਹ ਕਠਾੜੀ ਵਿੱਚ ਟਿਕ ਜਾਏ ਤਾਂ ਕਹਿੰਦੇ ਬਿਲਕੁਲ ਬਾਰਾਂ ਬੰਨੀ ਦਾ। ਇਸੇ ਤਰ੍ਹਾਂ ਗੁਰਮੁਖੋ, ਆਪਾਂ ਕਦੇ ਗੁਰਦੁਆਰੇ ਆ ਗਏ ਅਤੇ ਕਦੇ ਬਾਬਿਆਂ ਕੋਲ ਨਾਮ ਲੈਣ ਚਲੇ ਗਏ, ਅਤੇ ਕਦੇ ਕਬਰਾਂ 'ਤੇ, ਅੱਜ ਵੀਰਵਾਰ ਮਿੱਠੇ ਚੌਲ ਬੜੇ ਖਾਣਗੇ ਲੋਕ, ਵੀ ਪਤਾ ਨਹੀਂ ਮੁੜ ਕੇ ਮਿਲਣੇ ਕਿ ਨਹੀਂ ਮਿਲਣੇ ਆ। ਭਲੇ ਉਹ ਵਾਰ ਵਾਰ ਮੈਂ ਇੱਕੋ ਇੱਕ ਬੇਨਤੀ ਕਰਦਾ, ਕਬਰਾਂ 'ਤੇ ਜਾਣ ਨਾਲ ਗਤੀ ਨਹੀਂ ਜਿਉਣੀ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਉਹਨਾਂ ਨੂੰ ਭੁੱਲ ਕੇ ਨਹੀਂ ਜਾਣਾ ਚਾਹੀਦਾ। ਜਿਹੜੇ ਬਾਜਾਂ ਵਾਲੇ ਨੂੰ ਗੁਰੂ ਮੰਨਦੇ ਨੇ, ਜਿਹੜੇ ਮੰਨਦੇ ਨੇ ਉਹਨਾਂ ਨੂੰ ਕੀ ਕਹਿਣਾ ਆਪਾਂ? ਕਿਉਂਕਿ ਬਾਜਾਂ ਵਾਲੇ ਨੇ ਸਾਨੂੰ ਕਲੀਅਰ ਕੱਟ ਹੁਕਮ ਕੀਤਾ, ਸਿੱਖਾ ਜਾਗਤ ਜੋਤ ਜਪੇ ਨਿਸਬਾਸਰ, ਜਾਗਦੀ ਜੋਤ ਗੁਰੂ ਗ੍ਰੰਥ ਸੱਚੇ ਪਾਤਸ਼ਾਹ। ਅਤੇ ਨਾਲ ਆਖਿਆ ਵੀ ਦਿਨੇ ਰਾਤ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨਾਲ ਜੁੜਿਆ ਰਵੀ। ਏਕ ਬਿਨਾ ਮਨ ਨਾਇਕ ਨਾਨੇ, ਇੱਕ ਤੋਂ ਬੁਣਿਆ ਦੂਜਿਆਂ ਨੂੰ ਆਪਣੇ ਮਨ 'ਚ ਹੀ ਨਹੀਂ ਲਿਆਉਣਾ। ਜਾਗਤ ਜੋ ਜਪੇ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾਨੇ। ਪੂਰਨ ਪ੍ਰੇਮ ਪ੍ਰਤੀਤ ਸਜਾ, ਪ੍ਰਤੀਤ ਤੋਂ ਭਾਵ ਯਕੀਨ, ਵਿਸ਼ਵਾਸ, ਟਰੱਸਟ। ਤੇਰਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ 'ਤੇ ਪੂਰਨ ਵਿਸ਼ਵਾਸ ਹੋਵੇ, ਪੂਰਨ ਅਕੀਦਾ ਹੋਵੇ। ਅਤੇ ਨਾਲ ਫਰਮਾਇਆ ਗੋਰ ਮੜੀ ਮੱਟ ਭੂਲ ਨਾ ਬਣਦੇ। ਇਹ ਕਬਰਾਂ, ਇਹ ਮੜੀਆਂ ਮੱਟਾਂ ਨੂੰ ਭੁੱਲ ਕੇ ਨਹੀਂ ਮੰਨਣਾ। ਅਤੇ ਆਪਾਂ ਤਾਂ ਜਾਗਦੇ ਜਾਗਦੇ ਜਾਂਦੇ ਹਾਂ। ਗੁਰੂ ਸਾਡੇ 'ਤੇ ਕਿਰਪਾ ਕਰੇ, ਤੂੰ ਜਿਨ੍ਹਾਂ 'ਤੇ ਰਹਿਮਤ ਕੀਤੀ ਨਾ, ਉਹਨਾਂ ਦਾ ਮਨ ਡੋਲਦਾ ਨਹੀਂ। ਗੁਰੂ ਮਹਾਰਾਜ ਨੇ ਕਿਰਪਾ ਕਰਕੇ ਉਹਨਾਂ ਦੀ ਮੈਂ ਲਾਹ ਦਿੱਤੇ।
ਹਰ ਹਰ ਜਪਨ ਜਪੋ ਦਿਨ ਰਾਤੀ।
ਪਾਤਸ਼ਾਹ ਸਾਨੂੰ ਵੀ ਉਪਦੇਸ਼ ਦਿੰਦੇ ਨੇ, ਹੇ ਗੁਰੂ ਕੇ ਸਿੱਖੋ, ਜਿਹੜਾ ਹਰੇ ਪਰੇ ਕਰਨ ਵਾਲਾ ਦੁੱਖਾਂ ਦਾ ਹਰਕ ਵਾਹਿਗੁਰੂ ਹੈ ਨਾ, ਉਹਨੂੰ ਦਿਨੇ ਰਾਤ ਜਪਿਆ ਕਰੋ। ਜਪੋ ਤੋਂ ਪਾਪ ਬੋਲਣਾ, ਆਪਣੀ ਰਸਨਾ ਨੂੰ ਹਿਲਾ ਲਾ ਕੇ ਬੋਲ ਬੋਲ ਕੇ ਜਪਿਆ ਕਰੋ।
ਜਪ ਹਰ 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 ਉਰ ਤਾਰੇ।
ਨਾਲ ਪਾਤਸ਼ਾਹ ਨੇ ਇਹ ਵੀ ਕਿਹਾ, ਜਿਵੇਂ ਆਪਾਂ ਗੁਰੂ ਕੀ ਬਾਣੀ 'ਚ ਪੜ੍ਹਦੇ, ਅਵਰ ਉਪਦੇਸ਼ਾ, ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਜਿਹਨੂੰ ਗੁਰੂ ਕੀ ਬਾਣੀ 'ਚ ਆਪਾਂ ਇਉਂ ਪੜ੍ਹਦੇ ਹਾਂ, ਪਹਿਲਾਂ ਮਨ ਪ੍ਰਬੋਧੇ ਆਪਣਾ, ਪਾਤਸ਼ਾਹ ਅਵਰ ਰਿਝਾਵੇ। ਤੁਹਾਡਾ ਸਾਡੇ 'ਤੇ ਆਮ ਗਿਲਾ ਕਥਾ ਵਾਲਿਆਂ 'ਤੇ, ਪ੍ਰਚਾਰ ਕਰਨ ਵਾਲਿਆਂ ਉੱਪਰ, ਇਹਨਾਂ ਦੇ ਪ੍ਰਚਾਰ ਦਾ ਅਸਰ ਨਹੀਂ ਹੁੰਦਾ। ਤੁਹਾਡਾ ਲਾਂਭਾ ਸਾਡੇ ਉੱਪਰ। ਤੁਹਾਨੂੰ ਇੱਕ ਬੇਨਤੀ ਕਰਾਂ, ਤੁਸੀਂ ਗੁਰੂ ਅੱਗੇ ਅਰਦਾਸ ਕਰਿਆ ਕਰੋ ਵੀ ਅਸੀਂ ਕਥਾ 'ਤੇ ਕੀਰਤਨ ਕਰਨ ਵਾਲਿਆਂ ਦਾ ਜੀਵਨ ਕਹਿਣੀ ਅਤੇ ਕਥਨੀ ਇੱਕ ਹੋਵੇ। ਗੱਲਾਂ ਬੜੀਆਂ ਗਿਆਨ ਦੀਆਂ ਕਰਦੇ ਪਰ ਪੱਲੇ ਕੱਖ ਨਹੀਂ। ਪ੍ਰਭਾਵ ਤਦ ਪੈਂਦਾ ਹੈ ਜਦੋਂ ਕਥਾ 'ਤੇ ਕੀਰਤਨ ਕਰਨ ਵਾਲਾ ਉਹਦੇ 'ਤੇ ਆਪ ਚੱਲਦਾ ਹੋਵੇ। ਪ੍ਰਚਾਰ ਦੀ ਕੋਈ ਕਮੀ ਨਹੀਂ, ਜਿਵੇਂ ਕਹੀ ਜਾਂਦੇ ਕਮੀ ਪ੍ਰਚਾਰ ਦੀ ਕਮੀ ਹੈ, ਪ੍ਰਚਾਰ ਦੀ ਕਮੀ ਨਹੀਂ। ਗੱਲ ਉਦੋਂ ਵਿਗੜਦੀ ਹੈ ਜਦੋਂ ਪ੍ਰਚਾਰ ਕਰਨ ਵਾਲਿਆਂ ਦਾ ਪ੍ਰਾਈਵੇਟ ਜੀਵਨ ਵੇਖੀ ਦਾ ਪੱਲੇ ਕੱਖ ਨਹੀਂ। ਮੈਨੂੰ ਇੱਕ ਦ੍ਰਿਸ਼ਟਾਂਤ ਚੇਤੇ ਆ ਗਿਆ ਸੌ ਸਾਖੀ ਦਾ। ਦਸਮ ਪਾਤਸ਼ਾਹ ਮਹਾਰਾਜ ਨੇ ਦੇ ਸਮੇਂ ਦੀ ਘਟਨਾ ਹੈ। ਗੁਰੂ ਕੇ ਰਾਗੀ ਸਿੰਘ ਕੀਰਤਨ ਕਰ ਰਹੇ ਸਨ ਅਤੇ ਸਿੰਘਾਂ ਨੇ ਆਖਿਆ, ਪਾਤਸ਼ਾਹ ਬੜਾ ਆਨੰਦ ਆਇਆ। ਇਹ ਲਿਖਿਆ ਜੇ ਸੌ ਸਾਖੀ 'ਚ। ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਕਈ ਇਹਨਾਂ ਦੇ ਘਰ ਹੈ। ਹੁਣ ਗੱਲ ਬੜੀ ਗੋਲ ਜੀ ਸਮਝਣਾ ਪਈ ਵੀ ਰਾਗੀ ਸਿੰਘ ਦੇ ਕਈ ਦਾ ਕੀ ਮਤਲਬ ਹੋਇਆ। ਪਾਤਸ਼ਾਹ ਬੜਾ ਵਧੀਆ ਕੀਰਤਨ ਕਰਦੇ ਨੇ, ਕਹਿੰਦੇ ਇਹਨਾਂ ਦੇ ਘਰ ਕਈ ਇਹਨਾਂ ਦੇ ਘਰ ਹੈ। ਇੱਕ ਸਿੰਘ ਨੇ ਹਿੰਮਤ ਕੀਤੀ, ਕਹਿਣ ਲੱਗੇ, ਪਾਤਸ਼ਾਹ ਕਿਰਪਾ ਕਰਕੇ ਸਮਝਾਓ, ਗੱਲ ਪੱਲੇ ਨਹੀਂ ਪਈ। ਉੱਥੇ ਬੜਾ ਵਿਸਤਾਰ ਸਾਹਿਤ ਪ੍ਰਸੰਗ ਲਿਖਿਆ। ਪਾਤਸ਼ਾਹ ਕਹਿੰਦੇ ਵੀ ਇੱਕ ਪਿੰਡ ਦੇ ਚੌਧਰੀ ਕਹਿ ਲਓ, ਲੰਬਰਦਾਰ ਕਹਿ ਲਓ, ਮੁਖੀ ਕਹਿ ਲਓ, ਉਹਦੀ ਕਈ ਚੋਰੀ ਕਰ ਲਈ ਕਿਸੇ ਨੇ। ਤਗੜਾ ਬੰਦਾ ਸੀ, ਪੰਚ ਸੀ, ਮੁਖੀ ਸੀ। ਉਹਨੇ ਚੌਂਕੀਦਾਰ ਨੂੰ ਆਖਿਆ ਵੀ ਚੌਂਕੀਦਾਰਾ, ਸਾਰੇ ਪਿੰਡ ਵਿੱਚ ਢਨੋਰਾ ਪਿੱਟ ਵੀ ਜੇ ਕਿਸੇ ਨੇ ਜਾਣ ਕੇ ਜਾਂ ਭੁਲੇਖੇ ਨਾਲ ਮੇਰੀ ਕਈ ਚੁੱਕ ਲਈ ਹੈ ਨਾ, ਤਾਂ ਸਾਡੀ ਹਵੇਲੀ ਚੁੱਪ ਕਰਕੇ ਰੱਖ ਜੇ ਪਰਦੇ ਨਾਲ, ਮੈਂ ਉਹਨੂੰ ਕੁਛ ਕਹਿੰਦਾ ਨਹੀਂ। ਚੌਂਕੀਦਾਰ ਨੇ ਪੀਪਾ ਚੁੱਕਿਆ, ਲੱਗਾ ਕੁੱਟਣ ਵੀ ਲੰਬਰਦਾਰ ਦੀ ਕਈ ਰੱਖ ਜੋ ਵਿਹੜੀ 'ਚ, ਉਹਦੀ ਹਵੇਲੀ 'ਚ, ਅਤੇ ਕੌਣ ਰੱਖੇ। ਲਗਾਤਾਰ ਦੋ ਤਿੰਨ ਤਿੰਨ ਦਿਨ ਚੌਂਕੀਦਾਰ ਨੇ ਢਨੋਰਾ ਦਿੱਤਾ, ਕਈ ਨਾ ਆਏ। ਲੰਬਰਦਾਰ ਬੜਾ ਭਰਿਆ ਪੀਤਾ। ਇੱਕ ਲੰਬਰਦਾਰ ਦਾ ਮਿੱਤਰ ਕਹਿਣ ਲੱਗਾ, ਲੰਬਰਦਾਰ ਸਾਹਿਬ ਮੈਂ ਬੇਨਤੀ ਕਰਾਂ। ਕਹਿੰਦੇ ਦੱਸ ਭਾਈ। ਕਹਿੰਦੇ ਮੇਰਾ ਮਨ ਕਹਿੰਦਾ ਵੀ ਤੁਹਾਡੀ ਕਈ ਜਿਹੜੀ ਹੈ ਨਾ, ਪਿੰਡ ਨੇ ਨਹੀਂ ਚੁੱਕੀ, ਜਿਹੜੇ ਚੌਂਕੀਦਾਰ ਨੇ ਢਨੋਰਾ ਦਿੱਤਾ, ਕਿਤੇ ਇਹਦਾ ਘਰ ਵੀ ਵੇਖੋ। ਜਦੋਂ ਉਹਦੇ ਘਰ ਜਾ ਕੇ ਵੇਖਿਆ ਤਾਂ ਕਈ ਉਹਦੇ ਘਰ ਪਈ। ਇਸੇ ਪ੍ਰਕਾਰ ਇਹ ਹੈ ਵੀ ਦੂਜਿਆਂ ਨੂੰ ਕਹੀ ਜਾਣਾ, ਲੇਕਿਨ ਅਮਲ ਨਾ ਕਰਨਾ, ਇਹ ਬਹੁਤ ਵੱਡਾ ਦੁਖਾਂਤ ਵਾਪਰਿਆ, ਬਹੁਤ ਵੱਡਾ ਦੁਖਾਂਤ। ਤੁਸੀਂ ਇੰਨਾ ਤਾਂ ਕਰ ਸਕਦੇ, ਅਰਦਾਸ ਕਰਿਆ ਕਰੋ ਵੀ ਪਾਤਸ਼ਾਹ ਜਿਹੜੀ ਸਾਡੇ ਕੌਮ ਦੇ ਉਪਦੇਸ਼ਕ ਸਾਨੂੰ ਸਿੱਖਿਆ ਦੇਣ ਵਾਲੇ ਨੇ ਕਿ ਤੇ ਇਹਨਾਂ 'ਤੇ ਵੀ ਕਿਰਪਾ ਕਰ ਜੋ ਕਹਿੰਦੇ ਉਹਦੇ 'ਤੇ ਚੱਲਣ। ਇਹ ਨਹੀਂ ਵੀ ਦੂਜਿਆਂ ਨੂੰ ਲੈਕਚਰ ਕਰਕੇ ਫੂਕ ਮਾਰ ਕੇ ਚਲੇ ਜਾਣ, ਇਹ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਹਰ ਹਰ ਜਪਨ ਜਪੋ ਦਿਨ ਰਾਤੀ, ਜਪ ਹਰ 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 ਉਰਧਾਰੀ। ਉਰਧਾਰੀ ਤੋਂ ਭਾਵ ਇਹ ਹੈ ਵੀ ਜਪੋ ਵੀ ਔਰ ਪਲੱਸ ਧਾਰੀ। ਉਰਧਾ ਅਰਥ ਹਿਰਦਾ, ਧਾਰੀ ਦਾ ਅਰਥ ਹੈ ਗ੍ਰਹਿਣ ਕਰਨਾ। ਜੋ ਕਹਿੰਦੇ ਹੋ ਨਾ ਉਹਨੂੰ ਆਪਣੇ ਹਿਰਦੇ ਦੇ ਅੰਦਰ ਧਾਰਨਾ ਕਰੋ, ਗ੍ਰਹਿਣ ਕਰਨਾ ਕਰੋ।
ਹਰ 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 ਔਖਦ ਜਗ ਪੂਰਾ।
ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਗੁਰਮੁਖੋ, ਇਹ ਬਹੁਤ ਵੱਡੀ ਦਵਾਈ ਹੈ। ਔਖਦ ਕਹਿੰਦੇ ਨੇ ਦਵਾਈ ਨੂੰ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਇਹ ਵਾਹਿਗੁਰੂ ਜਿਹੜਾ ਤੇਰਾ ਨਾਮ ਹੈ ਨਾ, ਇਹ ਦੁੱਖਾਂ ਨੂੰ ਨਾਸ ਕਰ ਦਿੰਦਾ ਹੈ। ਗੁਰਮੁਖੋ ਜਿਹਨਾਂ ਜਪਿਆ ਨਾ ਉਹਨਾਂ ਦਾ ਤਾਂ ਦੁੱਖ ਕੱਟੇ ਜਾਣੇ ਨੇ ਨਾ, ਜਿਹਨਾਂ ਜਪਿਆ ਉਹ ਦੂਜਿਆਂ ਦਾ ਵੀ ਕੱਟ ਦਿੰਦੇ ਜੇ। ਜਿੱਥੇ ਆਪਾਂ ਦੁੱਖ ਭੰਜਨੀ ਬੇਰੀ 'ਤੇ ਇਸ਼ਨਾਨ ਕੱਢਦੇ ਹਾਂ ਨਾ, ਉਹਦਾ ਥੜਾ ਬਣਿਆ ਇਹਦੇ ਬਿਲਕੁਲ ਸਾਹਮਣੇ। ਪ੍ਰਕਰਮਾ 'ਚ ਦਿੱਲੀ ਦਾ ਵਜ਼ੀਰ ਖਾਂ ਆਇਆ, ਉਹਨੂੰ ਜਲੋਧਰ ਦਾ ਰੋਗ ਹੋ ਗਿਆ, ਪੇਟ 'ਚ ਪਾਣੀ ਭਰਦਾ, ਦਵਾਈਆਂ ਕੰਮ ਨਹੀਂ ਕਰਦੀਆਂ। ਦੀਨ ਦੁਨੀਆ ਦੇ ਮਾਲਕ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਜੇ ਨੇ, ਬਾਬਾ ਬੁੱਢਾ ਸਾਹਿਬ ਕਾਰ ਸੇਵਾ ਦੀ ਟੋਕਰੀ ਸਿਰ 'ਤੇ ਚੁੱਕ ਕੇ ਬਾਹਰ ਨਿਕਲੇ। ਬਾਬਾ ਬੁੱਢਾ ਸਾਹਿਬ, ਕਿਤੇ ਸਾਡੇ ਵੱਲ ਵੇਖਿਆ ਕਰੋ, ਕਦੇ ਅਸੀਂ ਟੋਕਰੀ ਚੁੱਕੀ, ਅਸੀਂ ਤਾਂ ਕਹਿੰਦੇ ਵੀ ਸਾਡੇ ਕੱਪੜੇ ਚਿੱਟੇ ਅਤੇ ਕਿਤੇ ਮਿੱਟੀ ਨਾ ਲੱਗ ਜਾਏ। ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ, ਜਿਨ੍ਹਾਂ ਨੂੰ ਧੰਨ ਬਾਬਾ ਬੁੱਢਾ ਕਹਿੰਦੇ, ਇਵੇਂ ਨਹੀਂ ਜੇ ਕਹਿੰਦੇ। ਕਦੇ ਉਹ ਬਾਬਾ ਬੁੱਢਾ ਸਾਹਿਬ ਮੁੱਖ ਵਾਕ ਲੈਂਦੇ ਨੇ, ਕਦੇ ਟੋਕਰੀ ਢੋਂਦੇ ਨੇ, ਅਤੇ ਕਦੇ ਗੁਰੂ ਕੇ ਪਸ਼ੂਆਂ ਦੀ ਸੇਵਾ ਕਰਦੇ ਨਿਮਾਣੇ ਹੋ ਕੇ। ਇਹ ਜੇ ਪ੍ਰੈਕਟੀਕਲ ਜੀਵਨ, ਟੋਕਰਾ ਭਰ ਕੇ ਬਾਹਰ ਨਿਕਲੇ ਅਤੇ ਗੁਰੂ ਪੰਚਮ ਪਾਤਸ਼ਾਹ ਨੇ ਇਸ਼ਾਰਾ ਕੀਤਾ, ਬਾਬਾ ਜੀ ਇਹ ਕੇਸ ਤੁਹਾਡਾ, ਤੁਸੀਂ ਆਪਰੇਸ਼ਨ ਕਰੋ। ਕੀ ਕੀਤਾ? ਸੇਵਾ ਦਾ ਭਰਿਆ ਹੋਇਆ ਟੋਕਰਾ ਮਿੱਟੀ ਦਾ ਵਜ਼ੀਰ ਦੇ ਪੇਟ 'ਤੇ ਮਾਰਿਆ ਅਤੇ ਪਾਣੀ ਬਾਹਰ ਨਿਕਲ ਗਿਆ ਟੋਕਰੇ ਨਾਲ। ਕੋਈ ਇੰਜੈਕਸ਼ਨ ਨਹੀਂ, ਕੋਈ ਕੈਪਸੂਲ ਨਹੀਂ, ਕੋਈ ਗੋਲੀਆਂ ਨਹੀਂ, ਤੰਦਰੁਸਤ ਹੋ ਗਿਆ। ਸਦਕੇ ਜਾਵਾਂ ਉਹਦੇ ਨਿਸ਼ਚੇ ਦੇ। ਕਹਿਣ ਲੱਗਾ ਜੀ ਤਨ ਤਾਂ ਤੰਦਰੁਸਤ ਹੋ ਗਿਆ, ਮਨ ਵੀ ਠੀਕ ਕਰੋ। ਗੁਰਮੁਖੋ ਉਹ ਮੁਸਲਮਾਨ ਵਜ਼ੀਰ ਖਾਂ ਗੁਰੂ ਪੰਚਮ ਪਾਤਸ਼ਾਹ ਦੇ ਕੋਲੋਂ ਇੱਕ ਭਾਗੂ ਨਾਮ ਦੇ ਗੁਰਸਿੱਖ ਨੂੰ ਆਪਣੇ ਨਾਲ ਲੈ ਕੇ ਗਿਆ। ਮੁਸਲਮਾਨ ਹੁੰਦਿਆਂ ਉਹਨੇ ਆਪਣੇ ਅੰਤਮ ਸਵਾਸਾਂ ਤੱਕ ਰੋਜ਼ਾਨਾ ਸੁਖਮਨੀ ਸਾਹਿਬ ਦਾ ਪਾਠ ਸੁਣਿਆ, ਰੋਜ਼ਾਨਾ ਬੜਾ ਨਾਗਾ। ਔਰ ਜਾਣਾ ਉਹ ਸਵਾ ਰੁਪਈਏ ਦੀ ਕੜਾਹ ਪ੍ਰਸ਼ਾਦ ਦੀ ਦੇਖ ਕਰਾਉਂਦਾ ਰਿਹਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਰ 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 ਔਖਦ ਜਗ ਪੂਰਾ। ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਭਾਈ, ਇਹ ਬਹੁਤ ਵੱਡੀ ਦਵਾਈ ਹੈ।
ਜਪ ਹਰ ਹਰ ਹਉਮੈ ਮਾਰੀ।
ਇਹ ਕਿੰਨੀਆਂ ਵੀ ਕੀਮਤੀ ਦਵਾਈਆਂ ਹੋਣ, ਇਹ ਮੈਂ ਨਹੀਂ ਮਾਰਦੀਆਂ, ਪਰ ਨਾਮ ਇੱਕ ਇਹੋ ਜਿਹੀ ਵੱਡੀ ਔਖਦੀ ਹੈ ਜਿਹਦੇ ਜਪਣ ਕਰਕੇ ਬੰਦੇ ਦਾ ਹੰਕਾਰ ਨਿਵਰਤ ਹੋ ਜਾਏਗਾ।
ਹਰ ਹਰ ਅਗਮ ਅਗਾਦ ਬੋਧ।
ਜਿਹੜਾ ਬੋਧ ਕਹਿੰਦੇ ਨੇ ਗਿਆਨ ਨੂੰ, ਜਿਹੜਾ ਪਰਮਾਤਮਾ ਦਾ ਬੋਧ ਹੈ ਭਾਈ, ਇਹ ਮਨ ਦੀ ਗਮਤਾ ਤੋਂ ਪਰਾਂ ਹੈ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ।
ਅਪਰੰਪਰ ਪੁਰਖ ਅਪਾਰੀ।
ਜੋਖਿਆਂ ਤੋਂ ਰਹਿਤ, ਪਾਰਾਵਾਰ ਤੋਂ ਰਹਿਤ, ਜੀਵਾਂ ਦੀ ਰੱਖਿਆ ਕਰਨ ਵਾਲਾ, ਪੁਰਸ਼ਾਰ ਦੇਣ ਵਾਲਾ ਹੈ।
ਜਨ ਕੋ ਕਿਰਪਾ ਕਰੋ ਜਗ ਜੀਵਨ।
ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ, ਸਾਡੇ 'ਤੇ ਮਿਹਰ ਕਰੋ, ਸਾਡੇ 'ਤੇ ਕਿਰਪਾ ਕਰੋ।
ਜਨ ਨਾਨਕ ਪੈਜ ਸਵਾਰੀ।
ਤੁਹਾਡਾ ਦਾਸ ਅਤੇ ਆਪਣਾ ਦਾਸ ਜਾਣ ਕੇ ਮੇਰੀ ਇੱਜ਼ਤ ਰੱਖੋ, ਮੇਰਾ ਮਾਣ ਸਨਮਾਨ ਕਾਇਮ ਰਹਿ। ਇਹ ਸੀ ਗੁਰਮੁਖੋ ਗੁਰੂ ਕੇ ਪਾਵਨ ਪਵਿੱਤਰ ਫਰਮਾਨ ਦੀ ਸੂਖਮ ਵਿਚਾਰ। ਅੱਜ ਦੋ ਗੁਰਪੁਰਬ ਨੇ, ਇੱਕ ਅੱਠਵੇਂ ਪਾਤਸ਼ਾਹ ਮਹਾਰਾਜ ਦਾ ਜੋਤੀ ਜੋ ਸਮਾਉਣਾ, ਅਤੇ ਦੂਸਰਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸੰਸਾਰ ਦੀ ਚਾਦਰ, ਉਹਨਾਂ ਦਾ ਅੱਜ ਗੁਰਤਾ ਗੱਦੀ ਦਾ ਪਾਵਨ ਦਿਹਾੜਾ ਹੈ। ਅੱਜ ਤੱਕ ਇਹ ਸਮਝ ਨਹੀਂ ਪਈ ਬਾਬਰਕਾਂ ਦੀ ਬਾਬੇ ਨਾਲ ਕਿਉਂ ਨਹੀਂ ਬਣੀ? ਦਸਮ ਪਾਤਸ਼ਾਹ ਦੇ ਬਚਨ ਨੇ, ਬਾਬੇ ਕੇ ਬਾਬਰ ਕੇ ਦੋ ਕੀਏ ਆਪ ਪਰਮੇਸ਼ਰ ਸੋ। ਦਿੱਲੀ ਵਾਲੇ ਕਹਿ ਲਓ, ਬਾਬਰ ਕੇ ਕਹਿ ਲਓ, ਜਦੋਂ ਕਿਤੇ ਲੋੜ ਪੈਂਦੀ ਉਦੋਂ ਮੱਥਾ ਟੇਕ ਜਾਂਦੇ, ਨਿਉਂ ਜਾਂਦੇ ਅਤੇ ਮੁੜ ਕੇ ਫਿਰ ਆਕੜ ਜਾਂਦੇ। ਤੁਸੀਂ ਕਿਤੇ ਪੜ੍ਹ ਕੇ ਵੇਖੋ ਇਤਿਹਾਸ, ਇਹਨਾਂ ਦੀ ਪੱਕੇ ਤੌਰ 'ਤੇ ਗੁਰੂ ਘਰ ਨਾਲ ਨਹੀਂ ਬਣੀ। ਜਦੋਂ ਕਿਤੇ ਲੋੜ ਪਈ ਉਦੋਂ ਸਿਰ ਝੁਕਾ ਦਿੱਤਾ, ਆਪਣਾ ਮਤਲਬ ਕੱਢ ਕੇ ਫਿਰ ਆਕੜ ਗਏ। ਇਉਂ ਬਾਬੇ ਦੇ ਘਰ ਦੀ ਵਡਿਆਈ ਬਾਬਰਕਿਆਂ ਕੋਲੋਂ ਜਰੀ ਨਹੀਂ ਗਈ। ਸੱਤਵੇਂ ਪਾਤਸ਼ਾਹ ਮਹਾਰਾਜ ਨੇ ਹਿੰਦੁਸਤਾਨ 'ਤੇ ਬਾਦਸ਼ਾਹ ਦਾ ਪੁੱਤਰ ਬਿਮਾਰ ਹੈ, ਕਿਤੋਂ ਆਰਾਮ ਨਹੀਂ ਆਇਆ, ਕੀਰਤਪੁਰ ਸਾਹਿਬ ਇੱਕ ਗੁਰੂ ਕਾ ਬਾਗ ਸੀ ਜਿਹਨੂੰ 9 ਲੱਖਾਂ ਬਾਗ ਕਹਿੰਦੇ ਸਨ। ਉਸ 9 ਲੱਖੇ ਬਾਗ 'ਚੋਂ ਦਵਾਈ ਦਿੱਤੀ, ਬਾਦਸ਼ਾਹ ਦਾ ਪੁੱਤਰ ਤੰਦਰੁਸਤ ਹੋ ਗਿਆ। ਘੜੀ ਦੀ ਘੜੀ ਸਿਰ ਝੁਕਾਇਆ, ਮੁੜ ਕੇ ਫਿਰ ਉੱਥੇ ਦੇ ਉੱਥੇ। ਗੁਰੂ ਘਰ ਦੀ ਵਡਿਆਈ ਉਹਨਾਂ ਤੋਂ ਜਰੀ ਨਾ ਗਈ। ਅਤੇ ਸੱਤਵੇਂ ਪਾਤਸ਼ਾਹ ਨੇ ਬਚਨ ਕੀਤੇ ਸਨ, ਮੈਂ ਮਲੇਸ਼ ਕੋ ਦਰਸ਼ਨ ਦੇ ਹੈ। ਅਸੀਂ ਮੈੜੀ ਸੋਚ ਵਾਲੇ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਉਹਨੇ ਆਪਣੀ ਖੌਰ ਨਹੀਂ ਛੱਡੀ। 8ਵੇਂ ਪਾਤਸ਼ਾਹ ਮੇਰੇ ਮਾਲ ਗੁਰਤਾ ਗੱਦੀ ਅਤੇ ਸੁਭਾਏ ਮਾਨ ਨੇ, ਆਪ ਅਰਦਾਸ ਪੜ੍ਹਦੇ ਹਾਂ ਨਾ, ਸੁਣਦੇ ਹਾਂ, ਕਰਦੇ ਹਾਂ, ਇੱਕ ਇੱਕ ਪੰਕਤੀ ਵਿੱਚ 3-3 ਗੁਰੂ ਸਾਹਿਬਾਨਾਂ ਦਾ ਨਾਮ ਵੀ ਆਇਆ। ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ। ਔਰ ਇੱਕ ਪੰਕਤੀ ਹੈ ਇਕੱਲੀ ਜਿਹਦੇ ਵਿੱਚ ਆਇਆ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਗੁਰੂ ਕੇ ਸਿੱਖਾ ਧਿਆਨ ਦੇ ਨਾਲ ਉਸ ਬਾਲਾ ਪ੍ਰੀਤਮ ਨਾਲ ਆਪਣੇ ਮਨ ਨੂੰ ਜੋੜ, ਉਹਨਾਂ ਦੇ ਦਰਸ਼ਨ ਦਿਦਾਰੇ ਕਰਨ ਨਾਲ ਤੇਰੇ ਤਮਾਮ ਦੁੱਖ ਚੱਕੇ ਜਾਣਗੇ। 1-2-3 ਨਹੀਂ, ਜਿਸ ਡਿੱਠੈ ਸਭ ਦੁੱਖ ਜਾਏ, ਸਾਰੇ ਦੇ ਸਾਰੇ। ਉਸ ਬਾਦਸ਼ਾਹ ਨੇ ਡਿਪਲੋਮੇਸੀ ਵਰਤੀ ਵੀ 7ਵੇਂ ਪਾਤਸ਼ਾਹ ਜੋਤੀ ਜੋ ਸਮਾ ਗਏ ਨੇ, ਮੈਂ 8ਵੇਂ ਪਾਤਸ਼ਾਹ ਨੂੰ ਬੁਲਾਵਾਂ। ਅਤੇ ਨਾਲੇ ਮੈਨੂੰ ਇਹ ਵੀ ਪਤਾ ਲੱਗਾ ਵੀ ਉਹਨਾਂ ਦੀ ਉਮਰ ਵੀ ਅਜੇ ਛੁਟੇਰੀ ਹੈ, ਬਾਲ ਅਵਸਥਾ ਹੈ। ਪਿਆਰਿਓ, ਦਿੱਲੀ ਦਾ ਰਾਜਾ ਜੈ ਸਿੰਘ ਬਾਦਸ਼ਾਹ ਦੀ ਆਗਿਆ ਲੈ ਕਰਕੇ ਗੁਰੂ ਪਾਤਸ਼ਾਹ ਦੇ ਚਰਨ ਵਿੱਚ ਹਾਜ਼ਰ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੀ ਗੁਰਮੁਖੋ ਵਾਹਿਗੁਰੂ ਨੂੰ ਕੁਝ ਹੋਰ ਮਨਜ਼ੂਰ ਹੈ। ਸੰਗਤਾਂ ਬੇਅੰਤ ਗਿਣਤੀ 'ਚ ਮਹਾਰਾਜ ਦੇ ਮਗਰ ਚੱਲ ਪਈਆਂ। ਅੰਬਾਲੇ ਦੇ ਲਾਗੇ ਪੰਜੋਖਰਾ ਸਾਹਿਬ ਇੱਕ ਸਥਾਨ ਹੈ ਜਿਹਦੇ ਬਾਰੇ ਆਪਾਂ ਪੜ੍ਹਦੇ ਵੀ ਪਾਤਸ਼ਾਹ ਨੇ ਛੱਜੂ ਝੋਰ ਕੋਲੋਂ ਗੀਤਾ ਦੇ ਅਰਥ ਕਰਾਏ, ਵਿਦਵਾਨ ਪੰਡਿਤ ਦਾ ਮਾਣ ਤੋੜਿਆ। ਉਸ ਥਾਂ 'ਤੇ ਲਿਖਿਆ ਇਤਿਹਾਸ ਵਿੱਚ ਕਿ ਮਹਾਰਾਜ ਨੇ ਇੱਕ ਢੇਰੀ ਬਣਾ ਕੇ ਆਖਿਆ, ਗੁਰਮੁਖੋ ਤੁਸੀਂ ਮੇਰੇ ਗੁਰਸਿੱਖ ਹੋ, ਇੱਥੋਂ ਪਿੱਛੇ ਨੂੰ ਮੁੜ ਜਾਓ, ਗੁਰੂ ਕੀ ਬਾਣੀ ਤੁਹਾਡੀ ਅਗਵਾਈ ਕਰੇਗੀ। ਇਉਂ ਸੰਗਤਾਂ ਨੂੰ ਪਾਤਸ਼ਾਹ ਆਗਿਆ ਕਰਕੇ ਦਿੱਲੀ ਚਲੇ ਗਏ। ਅਤੇ ਜਿਹੜਾ ਇਹ ਬੰਗਲਾ ਸਾਹਿਬ ਪਾਵਨ ਸਥਾਨ ਹੈ, ਇਹ ਉਸ ਰਾਜੇ ਦੇ ਮਹਿਲ ਸਨ। ਸਾਡੇ 'ਚ ਇੱਕ ਬਹੁਤ ਵੱਡੀ ਕਮੀ ਹੈ, ਅਸੀਂ ਗੁਰੂ ਨੂੰ ਸਮਰੱਥ ਸਮਝਦੇ ਹਾਂ ਵੀ ਗੁਰੂ ਦੀ ਪਰਖ ਕਰਦੇ ਹਾਂ, ਗੁਰੂ ਸਮਰੱਥ ਹੈ, ਪਰ ਬਹੁਤ ਵੱਡਾ ਸਾਡੇ 'ਚ ਇੱਕ ਐਬ, ਅਸੀਂ ਗੁਰੂ ਦੀ ਵਾਰ ਵਾਰ ਪਰਖ ਕਰਦੇ ਹਾਂ। ਮੈਂ ਇੱਕ ਨਿਮਰਤਾ ਸਹਿਤ ਬੇਨਤੀ ਕਰਾਂ, ਗੁਰੂ ਸਮਰੱਥ ਹੈ, ਪਰ ਜੇ ਗੁਰੂ ਨੇ ਸਾਡੀ ਪਰਖ ਕੀਤੀ ਆਪਾਂ ਕਿਵੇਂ ਪਾਸ ਹੋਵਾਂਗੇ, ਆਪਾਂ ਤਾਂ ਹਾਂ ਹੀ ਫੇਲ। ਰਾਜੇ ਜੈ ਸਿੰਘ ਦੀ ਰਾਣੀ ਨੇ ਰਾਜੇ ਨਾਲ ਸਲਾਹ ਕਰਕੇ ਆਖਿਆ ਵੀ ਇਹ ਅਜੇ ਛੋਟੀ ਵਸਦਾ ਹੈ, ਵੇਖਾਂ ਸਹੀ ਵੀ ਇਹਨਾਂ ਦੇ ਕੁਝ ਅਧਿਆਤਮਿਕ ਪੱਖ ਪਰਲੇ ਹੈ ਕਿ ਨਹੀਂ। ਉਹ ਮਹਿਲਾਂ ਵਿੱਚ ਗੋਲੀਆਂ ਦੇ ਨਾਲ ਬੈਠ ਕੇ ਸੇਵਾਦਾਰ ਬੀਬੀਆਂ ਦੇ ਨਾਲ, ਅਤੇ ਮੇਰੇ ਪਾਤਸ਼ਾਹ ਨੇ ਛਟੀ ਪਗੜੀ ਅਤੇ ਕਹਿੰਦੇ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਅਤੇ ਰਾਣੀ ਕੋਲ ਜਾ ਕਹਿਣ ਲੱਗੇ, ਮਾਂ ਇਸ ਤਰ੍ਹਾਂ ਨਹੀਂ ਬਹੀਦਾ, एकदम मन ठंडा हो गया, मुआफी मंगी, कहन लगी मैनू पुत्र की दात बख्शो। तो मेरे पातशाह कहिंदे नाले पुत्र मंगदी है ते नाले परख करदी है, इस गलती दे कारण तेरे घर औलाद नहीं होएगी। पर वो इन्ने प्रभावित होए जिवें अज कल आपां कोठी कहन लग पए ना, कोठी नूं बंगला भी कहिंदे ने, अंग्रेजी बंगलो हुंदा लफ्ज़ हुंदा है। वह इन्ने प्रभावित होए भी उन्होंने अपना बंगला अपना मकान गुरु पातशाह महाराज नूं भेट कर दिता। आप तां कहिंदे बंगला साहिब, सतगुरु पातशाह दा उत्थे निवास हो गया, रब दा भाणा सारे शहर विच हैजा फैल गया, सीतला फैल गई और संगतां व्याकुल होईयां। हुण थां थां ते जाणा औखा है, कहिंदे पातशाह करो कृपा, हजूर दे चरण धोते प्रेमी सिखा ने एक चबच्चा बना दिता। तो मेरे पातशाह कहिंदे जिहड़ा भी इत्थों चुड़ा लै लेगा उहदे रोग कट्टे जाणगे। आ पिंड नूं कदे मंगला साहिब जाने ना वेख्या होना तुसां, हर माई भाई उत्थों चुड़ा लै के आउंदा। ये मर्यादा उदों तों चली, सारे शहर दे विच ये रोग फैल गया। और दूसरे पासे जो गुरदेव दा वड्डा भरा है बाबा राम राय, उन्हूं माया दा खुला गफा मिलना शुरू हो गया। लिखिया कि उन्हूं दिल्ली दरबार वालों 1300 रुपया रोजाना खर्चे लिए मिलता राम राय नूं। आ कई बंदे कहिंदे ज्ञानी जी, असीं कई बंदियां नूं वेख्या है वह गुरु घर दे बड़ा उल्ट बोलते ने। मैं क्या राम राय की औलाद होनी है, गफा कितों होर तों मिलता होना है। राम राय नूं गफा मिलिया गुरु घर दे उल्ट बोलिया। तो जिहड़े अज गुरु की बाणी की विरोधता करते ने, यह वक्री गल है भी वह पढ़ते चापा पता नहीं चलता, पर गफा कितों आ रहा उन्हां नूं। ते जनाना आउंदा ते गुरु के सिख की जबान बेशक कट्टी तां जावे, पर गुरु की निंदा नहीं जे कर सकता। होवे सिख होवे सिखी का बाणा, तो गुरु की निंदा करे ये गुरमुखों आत्मंद भागी बात है। सिख तो गुरु तो जान कुर्बान कर देता है। मेरे को समा नहीं, मैं खुलासा करा, पट्टी की जेल में साड़ियां धियां भैणां दे बच्चों के टोटे टोटे होए, खनी खनी रोटी ते गुजारा किया, पति शहीद हो गए, तो भी सिर पक्के जिन्हों आप कहने सवा सवा मन का पीसना पीसिया। ये मन कच्चा तो पक्का होंदा है, कच्चा मन दा 16 सिर का, तो पक्का होंदा 40 सिर का। साड़ियां बीबियां भैणा ने 20-20 सिर पक्का दाणा पीसिया, 4 बीबियां तो रोटी 1, बच्चों के टोटे गलां च पवाए, तो फिर भी आख्या ए पी दात तेरी दतार, नाराज़ नहीं हुई, गिला नहीं जे किया जे सिखी। प्यारो हुण राम राय सरकार की बोली बोलता है। जदों 7वें पातशाह ने बाबे राम राय नूं दिल्ली भेजिया सी ना, उदों कहा सी भी असीं इहदी रसना ते वसांगे, जो वजन करेगा पूरा होवेगा। वेखो ईरखा किड्डी माड़ी है। एक कहावत है बाणी की पंक्ति नहीं, जे मतां आखो भी गल पंक्ति गलत पढ़ी गई, एक फ्रेज है पंजाबी की कहावत, राज प्यारे राजिया वीर दुपरे आरे। राज इन्नी खतरनाक चीज़ है कि राज वास्ते भरा भरा का वैरी बन जाता है। राज वास्ते औरंगजेब ने अपने बाप को कैद किया, तो भरा का कतल करके ईद वाले दिन अपने प्यो नूं थाली च पा के भरा का सिर वढ के भेजिया, तो आख्या बापू ईद मुबारक। राज एडी चंदरी चीज़ है, इहदा नशा इन्ना माड़ा। राज दी शह करके बाबा राम राय ने आख्या सीतला का खाना बन गए। 8वें पातशाह नूं पता लगा, कहन लगे साढ़े गुरु पिता का हुक्म है, असीं कुछ नहीं कहना, पर जिहड़ी ये माया करके भी पता नहीं मैं की बन जा, मैं अपने बच्चों नहीं अगे जोड़ना, जाएगा दुनिया तो बेलादा ही, जे लादनी तो पैसे किस काम। वो राम राय दे कर संतान नहीं हुई, ਗੁਰਮੁਖੋ 21 ਮਾਰਚ 1664 ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ 8ਵੇਂ ਪਾਤਸ਼ਾਹ ਮਾਰੇ ਦਿੱਲੀ ਮਿਲੇ ਹਨ। 1664 21 ਮਾਰਚ ਅਤੇ 8ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ, ਬਾਪੂ ਜੀ, ਦਾਦੇ ਨੂੰ ਆਪਾਂ ਬਾਪੂ ਕਹਿੰਦੇ ਹਾਂ ਕਿਉਂਕਿ ਦਾਦੇ ਦੇ ਭਰਾ ਸਨ। ਆਪਾਂ ਪੜ੍ਹਦੇ ਨਾ ਬਾਬਾ ਬੱਸੇ ਬੀਜ ਬਕਾਲੇ, ਕੋ ਬਾਬਾ ਜੀ ਕਹਿੰਦਾ, ਕੋ ਬਾਪੂ ਜੀ ਕਹਿੰਦਾ। ਬਾਬਾ ਜੀ, ਹੁਣ ਅਕਾਲ ਪੁਰਖ ਨੇ ਤੁਹਾਡੀ ਡਿਊਟੀ ਲਾਉਣੀ ਹੈ ਗੁਰਮਤਿ ਦੀ, ਸਿੱਖ ਸੰਗਤਾਂ ਨੂੰ ਨਾਮ ਦਾਨ ਦੇਣ ਦੀ। ਇਉਂ 21 ਮਾਰਚ ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ 8ਵੇਂ ਪਾਤਸ਼ਾਹ ਨੂੰ ਮਿਲ ਕੇ ਗੁਰਮੁਖੋ ਬਾਬੇ ਬਕਾਲੇ ਸਾਹਿਬ ਆ ਗਏ। ਉੱਧਰ 25 ਤਰੀਕ ਨੂੰ 25 ਮਾਰਚ ਨੂੰ 8ਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਸਤਿਕਾਰਯੋਗ ਮਾਤਾ ਜੀ ਨੂੰ ਆਖਿਆ, ਮਾਤਾ ਜੀ, ਸਾਨੂੰ ਵਾਹਿਗੁਰੂ ਵੱਲੋਂ ਹੁਕਮ ਹੋ ਗਿਆ ਵੀ ਅਸੀਂ ਜੋਤੀ ਜੋਤ ਸਮਾਉਣਾ, ਸੱਚਖੰਡ ਪਿਆਨਾ ਕਰਨਾ। ਅਤੇ ਮਾਂ ਦੀ ਮਮਤਾ ਤਾਂ ਹੁੰਦੀ ਹੈ ਨਾ, ਬਾਲ ਅਵਸਥਾ ਹੈ। ਕਹਿਣ ਲੱਗੇ, ਲਾਲ ਜੀ, ਏਡੀ ਚਲਦੀ ਸੰਸਾਰ ਦਾ ਜਗ ਤਮਾਸ਼ਾ ਵੇਖੋ। ਕਹਿਣ ਲੱਗੇ, ਮਾਤਾ ਜੀ, ਇੱਥੇ ਜਗ ਦਾ ਤਮਾਸ਼ਾ ਪਰ ਉੱਥੇ ਬਹੁਤ ਬਲਾਸ ਹੈ, ਬੜਾ ਆਨੰਦ ਹੈ। ਔਰ ਲਿਖਿਆ ਵੀ ਗੁਰਮੁਖ ਉਸ ਮੌਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਨੇਤਰ ਬੰਦ ਕਰ ਲਏ। ਸੰਗਤਾਂ ਦੇ ਵਾਰ ਵਾਰ ਬੇਨਤੀ ਕਰਨ 'ਤੇ ਪਾਤਸ਼ਾਹ ਨੇ 29 ਮਾਰਚ 1664 ਨੂੰ ਹੁਕਮ ਕੀਤਾ, ਗੁਰਮੁਖੋ, ਚੰਗਾ ਜੀ, ਤੁਸੀਂ ਕਹਿੰਦੇ ਹੋ ਨਾ, ਅਤੇ ਲਿਆਓ ਨਾਰੀਅਲ ਅਤੇ 5 ਪੈਸੇ। ਮੇਰੇ ਪਾਤਸ਼ਾਹ ਨੇ ਸਜਿਆ ਹੋਇਆਂ ਨੇ ਆਪਣੇ ਹੱਥ ਦੇ ਵਿੱਚ ਨਾਰੀਅਲ ਲੈ ਕੇ 3 ਵਾਰ ਗੋਲਾ ਕਰਕੇ, ਜਿਹਨੂੰ ਆਪਾਂ ਘੁਮਾ ਕੇ ਕਹਿੰਦੇ ਹਾਂ, ਇਹ ਬਚਨ ਕੀਤੇ, ਬਾਬਾ ਬੱਸੇ ਬੀਚ ਬਕਾਲੇ, ਮਨ ਗੁਰੂ ਸੰਗਤ ਆਪ ਸੰਭਾਲੇ। ਇੰਨੀ ਗੱਲ ਕਹਿ ਕੇ ਮੇਰੇ ਪਾਤਸ਼ਾਹ ਪਿਆਨਾ ਕਰ ਗਏ। ਦਿੱਲੀ ਦਾ ਬਾਦਸ਼ਾਹ ਆਇਆ, ਉਹਨੇ ਧੱਕੇ ਨਾਲ ਬੂਹਾ ਵੀ ਖੜਾਇਆ, ਪਰ ਮੇਰੇ ਗੁਰਦੇਵ ਨੇ ਦਰਸ਼ਨ ਨਹੀਂ ਦਿੱਤੇ, ਆਪਣੇ ਪ੍ਰਣ ਨੂੰ ਪੂਰੀਆਂ ਕਰਕੇ ਨਿਭਾਇਆ। ਉੱਧਰ ਗੁਰਮੁਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸੰਤਾਨ ਦੇ ਵਿੱਚੋਂ ਬਾਬਾ ਦੁਆਰਕਾ ਦਾਸ, ਉਹਦੀ ਡਿਊਟੀ ਲਾਏ ਵੀ ਤੁਸੀਂ ਇਹ ਗੁਰਤਾ ਗੱਦੀ ਦਾ ਜੋ ਪੁਰਾਤਨ ਮਰਿਆਦਾ ਹੈ ਉਹਦੇ ਮੁਤਾਬਕ ਇਹ ਨਾਰੀਅਲ ਅਤੇ ਪੈਸੇ ਲੈ ਕੇ ਬਾਬੇ ਬਕਾਲੇ ਪਹੁੰਚੋ। ਪਰ ਇਤਿਹਾਸਕਾਰਾਂ ਦੇ ਮੁਤਾਬਕ ਉਹਨਾਂ ਨੇ ਇਹ ਢਲਿਆਈ ਕੀਤੀ, ਔਰ ਉਹਨਾਂ ਦਾ ਪੁੱਤਰ ਦਰਗਾਹ ਬਲ, ਮਾਫ਼ ਕਰਨਾ, ਉਸ ਦੁਆਰਕਾ ਦਾਸ, ਦਰਗਾਹ ਬਲ ਦਾ ਪੁੱਤਰ ਦੁਆਰਕਾ ਦਾਸ, ਇੱਧਰ ਬਾਬੇ ਬੁੱਢੇ ਦਾ ਪੋਤਰਾ ਬਾਬਾ ਗੁਰਦਿੱਤਾ ਜੀ, ਇਹਨਾਂ ਨੂੰ ਬੁਲਾਇਆ ਗਿਆ। ਅਤੇ 11 ਅਗਸਤ 1664 ਦੇ ਵਿੱਚ ਇਹ ਰਸਮ ਹੋਈ। ਗੁਰਤਾ ਗੱਦੀ ਪਾਤਸ਼ਾਹ ਨੇ ਉਸੇ ਦਿਨ ਦੇ ਦਿੱਤੀ, ਲੇਕਿਨ ਜਿਹੜੀ ਰਸਮ ਹੈ ਇਹ 11 ਅਗਸਤ 1664 ਨੂੰ ਹੋਈ, ਔਰ 9 ਅਕਤੂਬਰ ਨੂੰ ਮੱਖਣ ਸ਼ਾਹ ਲਵਾਣਾ, ਮੈਂ ਇਹ ਜਾਣ ਕੇ ਉੱਪਰੋਂ ਉੱਪਰੋਂ ਕਹਿ ਰਿਹਾ ਕਿਉਂਕਿ ਸਮਾਂ ਉੱਪਰ ਹੋ ਗਿਆ। 9 ਅਕਤੂਬਰ ਨੂੰ ਮੱਖਣ ਸ਼ਾਹ ਲਵਾਣਾ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਉਹਨੇ ਨਕਲੀ ਗੁਰੂਆਂ ਨੂੰ, ਜਿਵੇਂ ਆਪਾਂ ਬੱਚੇ ਨੂੰ ਬਰਾਉਣ ਵੇਲਾ ਕਈ ਵਾਰ ਰੁਪਈਆ ਦੇ ਕੇ ਕਹਿੰਦੇ, ਕਾਕਾ ਜਾਓ ਬਾਹਰੋਂ ਕੁਝ ਲੈ ਆਓ, ਉਹਨੇ 2-2 ਰੁਪਈਏ ਦੇ ਕੇ ਨਕਲੀ ਗੁਰੂਆਂ ਨੂੰ ਟਰਕਾ ਦਿੱਤਾ। ਉਹ ਦੋ 'ਚ ਖੁਸ਼ ਹੋ ਗਏ, ਲੱਗੇ ਸੀਸਾਂ ਦੇਣ, ਲੇਕਿਨ ਉਹਦਾ ਮਨ ਕਹਿੰਦਾ ਵੀ ਇਹ ਗੁਰੂ ਡੁਪਲੀਕੇਟ ਨੇ। ਭੋਰੇ 'ਚ ਗਿਆ, ਪਤਾ ਕੀਤਾ, ਸੰਗਤਾਂ ਨੇ ਆਖਿਆ ਵੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਛੋਟੇ ਸਾਹਿਬਜ਼ਾਦੇ ਭੋਰੇ 'ਚ ਬੰਦਗੀ ਕਰਦੇ ਨੇ, ਭੋਰੇ 'ਚ। ਮੱਖਣ ਸ਼ਾਹ ਲਵਾਣਾ ਗਿਆ, ਮਾਤਾ ਨਾਨਕੀ ਜੀ ਨੂੰ ਮਿਲੇ, ਔਰ ਜਦੋਂ ਜਾ ਕੇ ਮੱਥਾ ਟੇਕਿਆ ਨਾ, 5 ਮੋਹਰਾਂ ਦੂਜਿਆਂ ਨੂੰ 2 ਅਤੇ 5, ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਮੋਢੇ ਤੋਂ ਚੋਲਾ ਪਾਸੇ ਕਰਕੇ ਆਖਿਆ, ਮੱਖਣ ਸ਼ਾਹ, ਵੀ ਗੱਲ 5 ਨਾਲ ਬਣ ਜਾਏਗੀ। ਇਹਨਾਂ ਆਖੀ ਗੁਰੂ ਲਾਲਚ ਕਰਦਾ, ਲਾਲਚ ਨਹੀਂ, ਪਰ ਜੇ ਗੁਰਮੁਖਾ ਤੂੰ ਅਰਦਾਸ ਕੀਤੀ ਅਸੀਂ ਦੱਸਿਆ ਨਾ, ਤਾਂ ਤੈਨੂੰ ਗੁਰੂ ਨਾਨਕ ਦੀ ਗੱਦੀ 'ਤੇ ਸ਼ੰਕਾ ਹੋ ਜਾਣਾ, ਪਰ ਇਹ ਗੱਲ ਕਰੀ, ਤੇਰਾ ਕੰਮ ਗਿਆ ਸਰ, ਅਤੇ ਲੋਕਾਂ 'ਚ ਰੌਲਾ ਨਾ ਪਾਈ। जे पाया तो मूँह काला करांगे, कहन लगा कड़ी गल है। आप लोह ते गया, मूँह काला करके कहन लगा गुरु लाधो रे, गुरु लाधो रे। ते मेरे पातशाह कहन लगे ना ना टलियो। कहन लगा मालका मैनू पता भी तू मुख दा सिख दा मुख उजड़ा करदा है, मैं तेरा हुक्म ही मान लिया। माता नानकी जी कहन लगे पुत्र बाहर बैठो। ते मेरे पातशाह दे बजन इतिहास भी दर्ज ने, कहिंदे ने मां गुरु ने पैसों ली दुकान नहीं पाई। अज गुरमुखो थां थां ते पैसों ली दुकाना बनियां ने, थां थां ते। मैं धन गुरु तेग बहादुर पातशाह महाराज के गुरता गद्दी के दिन ते निम्रता सहित सिख संगतां नूं बेनती करां, प्यारिओ गुरु भोरे च है, बाहर नकली बैठे ने ते उन्हें नकलियां नूं मत्था नहीं टेकिया, भोरे चों लभ लिया। अज उस गुरु तेग बहादुर पातशाह की थां ते गुरु ग्रंथ साहिब पातशाह भोरे च नहीं, बाहर सभाए मान ने, ते आपां प्रथा गुरु नूं छड़ के फिर भोरियां जाके लभदे आ। अज गुरु सभाए मान तख्त उपर। इस करके गुरमुखो गुरु अठवें पातशाह दे ज्योति जो समाउण दे दिहाड़े, धन गुरु तेग बहादुर पातशाह दे गुरता गद्दी दे दिहाड़े ते बेनती करां गुरु के सिखो, गुरु ग्रंथ सच्चे पातशाह तो बिना बाकी नकली गुरु ने नकली। उदों 22 सन, हुण तां पता नहीं चलदा भी इट्टां दे थले किन्ने कु होणगे। अगे इट्टां ते बैठे ने, इट्टां दे थले भी बैठे जे, उन्हां तो बचो ते शब्द गुरु दे लड़ लगो। गुरु ग्रंथ सच्चे पातशाह ते अकीदा रखो। गुरु का धन्नवाद, गुरु क्या संगतां दा धन्नवाद, पुल्लां चुक्कां दी मुआफी। हाँ जी,
जन को कृपा करो जग जीवन, जन नानक पैज सवारी।
वाहिगुरु जी का खालसा, वाहिगुरु जी की फतेह।